Guru Sahib Ji. Ekka Oankar Satnam Karta Purkh Nirbhau Nirvair Akal Murt Ajuni Saipam Guru Prasad Jap Ad Sat Jogad Sat Epi Sat Nanak Hosi Pi Sat Kanhar Bund Basor Mawal Kusum Basant Ganant Na Aave Rav Sas Kiran Udhar Sagar Ko Gang Tarang Ant Ko Paave Rudhar Dhyan Gyan Satgur Ke Avjan Phal Unhain Jogaye Phalle Amar Das Gun Tere Teri Upma Tohe Ban Aave Narayan Narpat Namaskar Aise Gur Ko Bal Bal Jaiye Aap Mukt Mohe Tare Kavan 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 Gun Kahiye Ant Nahi Kach Paare Laakh 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 Kai Kore O Hai Aiso Bichare Bisama Bisama Bismihi Pai Hai Lal Gulal Rangare Kaho Nanak Santan Ras Aai Hai Jau Chakh Gunga Muskare Tere Kavan Kavan Gun Kah Kah Gaava Tum Sahib Guni Nidhana Tumari Mehma Varnana Saka Tu Thakur Uch Pagavana Gur Jaisa Nahi Ko Deva Jis Mastak Pahaga So Laga Seva Gur Data Gur Hivai Kar Gur Deepak Tehe Loe Amar Padarth Nanaka Man Mane Sukh Hoe Tan So Vela Kadi Tan Tan Murat Pal Saar Tan So Dinas Sanjogada जित डिठा गुर दरसार ज्यों बुलावे त्यों बोलहि स्वामी कुदरत कवन हमारी साध संग नानक जस गायो जो प्रभु की अत प्यारी भूख उचरह शास्त्र खट पिंग गिरन चढ़ जाए अंध लखे बद्रो सुने जो काल कृपा कराए कहां तुच्छ प्रभ बुद्ध हमारी वर्ण सकै महिमा जो तिहारी अमना सक्त कर सिफत तुम्हारी पाप ले हो तुम कथा सुधारी सो कहो टल गुर सेविया अहनस सहज सुभाए दर्शन परसे गुरु के जन्म मरण दुख जाए सज्जन सच्चा पातशाह सिरसा दैसाह जिस पास बैठिया सोहिए सबना दैसाह जिस पास बैठिया सोहिए सबना दैसाह सतनाम श्री वाहिगुरु साहिब जी बडहंस महला पहला गुणवंती सोहरावया निर्गुण कूके काए जे गुणवंती थी रहे तापी सोहरावन जाए गुणवंती सोहरावया निर्गुण कुके काए जे गुणवंती थी रहे तापी सोहरावन जाए मेरा कंत रिसालू कीर्तन अवरा रावे जी रहाओ करणी कामण जे थी है जीवन धागा होए माणक मुल न पाई है लीजै चित परोए राहो दुसाई न जुला आखा अमड़ियास तै सहनाल अकवाण क्यों थीवे करवास नानक एकी बहारा दूजा नहीं कोए तैसह लगी जी रह पी सोहरा वै सोए नानक एकी बहारा दूजा नहीं कोए तह सह लगी जे रहे पी सोहरा वै सोए बडहंस महला पहला गुणवंती सोहरावया निर्गुण कुके काए वाहिगुरु जी का खालसा वाहिगुरु जी की फतेह तन तन साहिब श्री गुरु ग्रंथ साहिब महाराज जी के पावन दरबार अंदर अमृत वेले के दीवान सजे हुए हैं सतगुरु महाराज जी का कोटान कोट शुक्र है ਬਖਸ਼ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਭਗਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦਾਰੇ ਬਖਸ਼ੇ ਹਨ। ਜੋ ਗੁਰੂ ਘਰ ਦੀ ਮਰਿਆਦਾ ਹੈ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਨਿਤਨੇਮ ਸੰਗਤੀ ਰੂਪ ਦੇ ਵਿੱਚ ਸਿਮਰਨ ਵੀ ਸਤਿਗੁਰੂ ਮਹਾਰਾਜ ਜੀ ਬਖਸ਼ ਕਰਦੇ ਹਨ। ਪਰੰਤੂ ਚੱਲਦੀ ਹੋਈ ਲੜੀਵਾਰ ਕਥਾ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨ ਕਥਾ ਕੀਰਤਨ ਸੁਖਦਾਈ ਇਹ ਕਲਯੁਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਥਾ ਅਤੇ ਕੀਰਤਨ ਦੀ ਵਿਸ਼ੇਸ਼ਤਾ ਦੱਸੀ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਜਿਹੜਾ ਗੁਰਬਾਣੀ ਦਾ ਕੀਰਤਨ ਹੈ ਭਾਵ ਕਿ ਸਾਜਾਂ ਦੇ ਨਾਲ ਜਸ ਕਰਨਾ ਹੈ, ਉਸ ਨੂੰ ਸਤਿਗੁਰੂ ਮਹਾਰਾਜ ਜੀ ਇਸ ਕਲਯੁਗ ਵਿੱਚ ਪ੍ਰਧਾਨਤਾ ਬਖਸ਼ਦੇ ਹਨ। ਜਿਹੜੀ ਸਰਗੁਣ ਅਥਵਾ ਨਿਰਗੁਣ ਦੀ ਕਥਾ ਕਰਨੀ ਹੈ ਉਹਨੂੰ ਸਤਿਗੁਰੂ ਮਹਾਰਾਜ ਜੀ ਉੱਤਮ ਦਰਜਾ ਦਿੰਦੇ ਹਨ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਅੰਦਰ ਕੁਝ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਅਸੀਂ ਗ੍ਰਿਸ਼ਤੀ ਹਾਂ, ਕੰਮਾਂ ਕਾਰਾਂ ਵਾਲੇ ਹਾਂ, ਸਾਨੂੰ ਕੀ ਸੌਖਾ ਰਾਹ ਦੱਸੋ। ਇਹ ਆਪਣਾ ਹਰ ਇੱਕ ਦੀ ਸਵਾਲ ਹੁੰਦਾ ਹੈ ਜਦੋਂ ਵੀ ਆਪਾਂ ਕੋਈ ਆਪ ਤੋਂ ਕੋਈ ਸਿਆਣਾ ਹੋਵੇ, ਕਮਾਈ ਵਾਲਾ ਹੋਵੇ, ਆਪਾਂ ਵੀ ਪੁੱਛਦੇ ਰਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਕਹਿੰਦੇ ਨੇ, ਨਾਨਕ ਜਵਲਕ ਦੁਨੀਆ ਕਹੀ ਰਹੀ ਹੈ ਕਿ ਸੁਣੀਆ ਕਿਛ ਕਹੀ ਹੈ। ਜਿਨ੍ਹਾਂ ਨੇ ਪਰਮਾਤਮਾ ਵਾਲੇ ਪਾਸੇ ਨੂੰ ਤੁਰਨਾ ਹੈ ਉਹਨਾਂ ਵਾਸਤੇ ਵਿਸ਼ੇਸ਼ ਕਰਕੇ ਮਹਾਰਾਜ ਕਹਿੰਦੇ ਵੀ ਜਵਲਕ ਦੁਨੀਆ ਰਹੀ ਹੈ ਕਿ ਸੁਣੀਆ ਕਿਛ ਕਹੀ ਹੈ। ਕੁਛ ਸੁਣਦੇ ਰਹੋ, ਜੋ ਆਪਣੀ ਵਸਦਾ ਹੈ, ਜੋ ਆਪਾਂ ਕਰਦੇ ਹਾਂ ਤੇ ਉਹ ਆਪ ਤੋਂ ਸਿਆਣ ਦੱਸੋ ਵੀ। ਇਸੇ ਕਰਕੇ ਮਹਾਰਾਜ ਕਹਿੰਦੇ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ, ਤਾਰੂ ਕਰੇ ਸੁਜਾਣ ਵਜਾਏ ਨੀ ਕੱਪਰੇ। ਜੇ ਤੂੰ ਥੋੜਾ ਬਹੁਤਾ ਨਾਮ ਸਿਮਰ ਅਭਿਆਸ ਵੀ ਕਰਦਾ ਹੈ ਜਾਂ ਥੋੜੀਆਂ ਬਹੁਤੀਆਂ ਪੁਸਤਕਾਂ ਪੜ੍ਹ ਲਈਆਂ ਨੇ, ਤੇ ਮਹਾਰਾਜ ਕਹਿੰਦੇ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ, ਕਹਿੰਦੇ ਗੁਰੂ ਕੋਲੋਂ ਪੁੱਛਦਾ ਰਹੀ, ਕਿਉਂਕਿ ਤਾਰੂ ਖਰੇ ਸਜਾਣ ਵਜਾਏ ਨੀ ਕੱਪਰੇ। ਕੱਪਰੀਆਂ ਲਹਿਰਾਂ ਨੂੰ ਕਹਿੰਦੇ ਵੀ ਸੰਸਾਰ ਰੂਪੀ ਸਮੁੰਦਰ ਵਿੱਚ ਤ੍ਰਿਸ਼ਨਾ ਦੀਆਂ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚੋਂ ਤੈਨੂੰ ਗੁਰੂ ਨੇ ਬਚਾਉਣਾ। ਇਹ ਸਾਡੇ ਵਸ ਦਾ ਰੋਗ ਨਹੀਂ ਹੈ, ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਅਸੀਂ ਗੁਰੂ ਦੇ ਕੋਲੋਂ ਅਥਵਾ ਗੁਰਮੁਖਾਂ ਦੇ ਕੋਲੋਂ, ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸੋਂ ਲਾਏ ਚਿੱਤ। ਇਸ ਕਰਕੇ ਸਾਨੂੰ ਪੁੱਛਦੇ ਰਹਿਣਾ ਚਾਹੀਦਾ ਹੈ। ਉਹ ਗੁਰਸਿੱਖਾਂ ਨੇ ਵੀ ਇਸ ਤਰ੍ਹਾਂ ਆ ਕੇ ਸਵਾਲ ਕਰਿਆ, ਮਹਾਰਾਜ ਸਾਨੂੰ ਕੋਈ ਸੌਖਾ ਰਸਤਾ ਦੱਸੋ ਜਿਸ ਕਰਕੇ ਸਾਡੀ ਕਲਿਆਣ ਹੋਵੇ। ਤੇ ਮਹਾਰਾਜ ਕਹਿੰਦੇ ਭਾਈ ਕਥਾ ਤੇ ਕੀਰਤਨ ਦੇ ਨਾਲ ਜੁੜੇ ਰਿਹਾ ਕਰੋ। ਤੇ ਸਿਆਣੇ ਸਿੱਖ ਸਨ ਕਹਿਣ ਲੱਗੇ, ਮਹਾਰਾਜ ਵੀ ਕਥਾ ਅਤੇ ਕੀਰਤਨ ਦਾ ਕੀ ਫਰਕ ਹੈ? ਫਿਰ ਸਤਿਗੁਰੂ ਮਹਾਰਾਜ ਜੀ ਉੱਥੇ ਇੱਕ ਦ੍ਰਿਸ਼ਟਾਂਤ ਦੁਆਰਾ ਸਮਝਾਇਆ ਸੀ ਕਿ ਭਾਈ ਇੱਕ ਖੂਹ ਦਾ ਪਾਣੀ ਹੁੰਦਾ ਹੈ, ਇੱਕ ਕਈ ਵਾਰੀ ਹਵਾ ਦੇ ਨਾਲ ਬੱਦਲ ਆਉਂਦਾ ਚੜ ਕੇ ਚੋਰ ਦੀ ਕੁਝ ਘੜੀਆਂ ਮੀਂਹ ਪਾ ਕੇ ਚਲਾ ਜਾਂਦਾ ਹੈ, ਇੱਕ ਝੜੀ ਲੱਗਦੀ ਹੈ ਜਿਹੜੀ ਕਈ ਦਿਨ ਝੜੀ ਲੱਗੀ ਰਹਿੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਜਿਵੇਂ ਖੂਹ ਦਾ ਪਾਣੀ ਨੇੜਲੇ ਖੇਤਾਂ ਨੂੰ, ਨੇੜੇ ਨੇੜੇ ਜਿਹੜੇ ਖੇਤ ਹੁੰਦੇ ਆ ਤੇ ਪੈਲੀਆਂ ਨੇ ਉਹਨੂੰ ਸਿੰਜ ਲੈਂਦੇ ਆ ਪਰ ਦੂਰ ਨਹੀਂ ਜਾਂਦਾ, ਇਸੇ ਤਰ੍ਹਾਂ ਜਿਹੜੇ ਅਸੀਂ ਇਕੱਲੇ ਬਹਿ ਕੇ ਸੱਚੀ ਤੌਰ ਤੇ ਨਿਤਨੇਮ ਕਰਦੇ ਹਾਂ, ਮਹਾਰਾਜ ਕਿ ਉਹ ਖੂਹ ਦੀ ਨਹੀਂ ਆਈ ਹੈ। ਜਿਹੜਾ ਗੁਰਬਾਣੀ ਦਾ ਸਾਜਾਂ ਨਾਲ ਕੀਰਤਨ ਕਰਨਾ ਹੈ, ਇਹ ਕਹਿੰਦੇ ਜਿਵੇਂ ਜ਼ੋਰ ਦੀ ਨਾ ਮੀਂਹ ਆਉਂਦਾ, ਇਹ ਦ੍ਰਿਸ਼ਟਾਂਤ ਹੁੰਦੇ ਹੈ ਮਨ ਨੂੰ ਸਮਝਾਉਣ ਵਾਸਤੇ। ਜਿਵੇਂ ਜ਼ੋਰ ਦੀ ਮੀਂਹ ਆਉਂਦਾ ਨਾ, ਉਹ ਸਾਰੀਆਂ ਪੈਲੀਆਂ ਜਿਹੜੀਆਂ ਨੇ ਉੱਤੇ ਮਿੱਟੀ ਘੱਟਾ ਪਿਆ ਹੁੰਦਾ ਦਰਖਤਾਂ ਦੇ ਉੱਤੇ, ਉਹ ਵੀ ਧੋਤਾ ਜਾਂਦਾ। ਜਿਵੇਂ ਨਦੀ ਦੇ ਕਿਨਾਰੇ ਨਾ ਕੋਈ ਬਿਰਖ ਹੋਵੇ, ਕੋਈ ਦਰਖਤ ਹੋਵੇ ਨਾ, ਉਹਦੀਆਂ ਜੜ੍ਹਾਂ ਦੇ ਵਿੱਚ ਪਾਣੀ ਤਾਂ ਹੈ ਪਰ ਉਹਦੇ ਪੱਤਿਆਂ ਤੇ ਮਿੱਟੀ ਘੱਟਾ ਜੰਮ ਜਾਂਦਾ। ਜਿੰਨਾ ਚਿਰ ਉੱਪਰ ਤੋਂ ਮੀਂਹ ਨਹੀਂ ਪੈਂਦਾ, ਵਰਖਾ ਨਹੀਂ ਪੈਂਦੀ, ਉਹਦੇ ਜਿਹੜੇ ਪੱਤੇ ਨੇ ਉਹ ਸਾਫ਼ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਅਸੀਂ ਭਾਵੇਂ ਨਿਤਨੇਮ ਵੀ ਜ਼ਰੂਰ ਕਰਦੇ ਹਾਂ ਪਰ ਜਿੰਨਾ ਚਿਰ ਅਸੀਂ ਕਥਾ ਕੀਰਤਨ ਨਾਲ ਨਹੀਂ ਜੁੜਾਂਗੇ, ਸਾਡੇ ਮਨ 'ਤੇ ਜਿਹੜੀ ਮੈਲ ਨਾਲ ਲੱਗਦੀ ਰਹਿੰਦੀ ਹੈ, ਇਸ ਮੈਲ ਨੂੰ ਗੁਰੂ ਕੇ ਕੀਰਤਨ, ਜਸ ਅਤੇ ਕਥਾ ਨੇ ਦੂਰ ਕਰਨਾ। ਸੋ ਮਹਾਰਾਜ ਕਹਿੰਦੇ ਜਿਹੜਾ ਕੀਰਤਨ ਹੈ ਨਾ, ਮਹਾਰਾਜ ਕਹਿੰਦੇ ਇਹ ਹੈ ਜਿਵੇਂ ਜ਼ੋਰ ਦੀ ਮੀਂਹ ਆਉਂਦਾ। ਇਹ ਕੀਰਤਨ ਸਰਵਣ ਦੇ ਕਾਰਨ ਨਾਲ ਕੋਈ ਨਾ ਗੁਰਮੁਖ ਪਿਆਰਾ ਹੋਵੇ, ਕੀਰਤਨ ਕਰਨ ਵਾਲਾ ਰਸ ਲੈਣ ਵਾਲਾ ਹੋਵੇ, ਕਿਉਂਕਿ ਸਾਧ ਸੰਗ ਜੀ ਫਰਕ ਹੈ ਨਾ। ਦਸਮੇਸ਼ ਪਿਤਾ ਦੇ ਦਰਬਾਰ ਵਿੱਚ ਇੱਕ ਵਾਰੀ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਬੜੇ ਸੁਰਾਂ ਲਾ ਕੇ ਸ਼ਬਦ ਪੜ੍ਹਿਆ ਤੇ ਕੁਝ ਸੰਗਤਾਂ ਕਹਿਣ ਲੱਗੀਆਂ ਮਹਾਰਾਜ ਬੜਾ ਪੱਕੇ ਰਾਗਾਂ ਵਿੱਚ ਸ਼ਬਦ ਗਾਇਆ, ਬੜਾ ਸੋਹਣਾ ਸ਼ਬਦ ਗਾਇਆ। ਤੇ ਮਹਾਰਾਜ ਕਹਿੰਦੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਇਆ ਸੀ, ਕਹਿੰਦੇ ਭਾਈ ਕਹੀ ਇੱਥੇ ਹੈ, ਇੱਕ ਦਸ਼ਤਾਂਤ ਸੀ ਪਰ ਸਮਝ ਨਹੀਂ ਆਇਆ। ਕਹਿੰਦੇ ਭਾਈ ਕਿਸੇ ਇੱਕ ਵਾਰੀ ਕਿਸੇ ਨਗਰ ਵਿੱਚ ਕਿਸੇ ਦੀ ਕਹੀ ਚੋਰੀ ਹੋ ਗਈ ਸੀ। ਉਹ ਕਹਿੰਦੇ ਜਿਹੜਾ ਪਿੰਡ 'ਚ ਹੋਕਾ ਦੇਣ ਵਾਲਾ ਸੀ, ਉਹ ਸਾਰੇ ਪਿੰਡ 'ਚ ਹੋਕਾ ਦਿੰਦਾ ਰਿਹਾ, ਕਿਥੋਂ ਕਹੀ ਨਾ ਲੱਭੀ। ਅਖੀਰ ਨੂੰ ਸਾਰੇ ਪਿੰਡ ਵਾਲੇ ਕਹਿਣ ਲੱਗੇ ਵੀ ਇਹਦੇ ਘਰ ਖੋਜ ਕਰੋ, ਜਿਹੜਾ ਹੋਕਾ ਦੇ ਰਿਹਾ ਉਹਦੇ ਘਰੋਂ ਕਹੀ ਲੱਭ ਗਈ। ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ ਕਈ ਵਾਰੀ ਇਸ ਤਰ੍ਹਾਂ ਹੋਕਾ ਦੇਣ ਵਾਲੇ ਹੁੰਦੇ ਆ ਪਰ ਕਹਿੰਦੇ ਅੰਦਰੋਂ ਰਸ ਨਹੀਂ ਹੁੰਦਾ, ਕਹਿਣ ਤੋਂ ਭਾਵ ਫਰਕ ਹੁੰਦਾ। ਰਾਗੀ ਭਾਈ ਹੀਰਾ ਸਿੰਘ ਹੋਏ ਨੇ ਪਿਛਲੀ ਸਦੀ ਦੇ ਵਿੱਚ, ਇਤਨਾ ਭਿੱਜ ਕੇ ਕੀਰਤਨ ਕਰਦੇ ਸਨ, ਉਹਨਾਂ ਦੀ ਬਾਬਤ ਪੁਸਤਕਾਂ ਵਿੱਚ ਲਿਖਿਆ ਹੋਇਆ ਮਿਲਦਾ। ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਦੋਂ ਕੀਰਤਨ ਕਰਦੇ ਸੀ, ਕਹਿੰਦੇ ਨਾ ਜਿਹੜੇ ਦੂਸਰੇ ਮਤ ਵਾਲੇ ਜਿਵੇਂ ਮੁਸਲਮਾਨ ਜਾਂ ਹੋਰ, ਉਹਨਾਂ ਦੇ ਘਰ ਦੇ ਬੱਚਿਆਂ ਨੂੰ ਘਰੇ ਅੰਦਰ ਵਾੜ ਲੈਂਦੇ ਸੀ ਵੀ ਜੇ ਇੱਕ ਵਾਰੀ ਕਿਤੇ ਕੀਰਤਨ ਸੁਣ ਲਿਆ ਨਾ, ਤੇ ਉਹ ਸਤਸੰਗ ਜੀ ਫਿਰ ਵਾਪਸ ਨਹੀਂ ਸੀ ਜਾਂਦੇ, ਸਿੱਖੀ ਨਾਲ ਜੁੜ ਜਾਂਦੇ ਸੀ। ਇਤਨੀ ਉਹਨੇ ਕੀਰਤਨ ਵਿੱਚ ਇਤਨਾ ਸਤਸੰਗ ਰਸ ਸੀਗਾ, ਭਿੱਜ ਕੇ ਕੀਰਤਨ ਕਰਦੇ ਸਨ। ਇੱਕ ਵਾਰੀ ਦੋ ਨਾਸਤਕ ਬੰਦੇ ਆ ਗਏ, ਬੜਾ ਬੜਾ ਭੋਲਾ ਕਿਹਾ ਭਾਈ ਸਾਹਿਬ ਰਾਗੀ ਹੀਰਾ ਸਿੰਘ ਨੂੰ, ਕੁਝ ਨਹੀਂ ਬੋਲੇ। ਕਹਿੰਦੇ ਜਦੋਂ ਕੀਰਤਨ ਕਰਨ ਲੱਗੇ ਨਾ ਕੀਰਤਨ ਦਰਬਾਰ ਵਿੱਚ, ਉਹ ਜਿਹੜੇ ਨਾਸਤਕ ਸੀ ਕਹਿੰਦੇ ਐਸਾ ਕੀਰਤਨ ਕਰਿਆ ਨਾ, ਕਹਿੰਦੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾਲੇ ਤਾਂ ਰੋਣ ਉਹ ਭੁਵਾ ਮਾਰ ਕੇ, ਨਾਲੇ ਉਹਨੇ ਚਰਨ ਫੜ ਲਏ ਵੀ ਸਾਨੂੰ ਖਿਮਾ ਕਰ ਦਿਓ। ਕਹਿਣ ਤੋਂ ਭਾਵ ਵੀ ਕੀਰਤਨ, ਕੀਰਤਨ ਵਿੱਚ ਕਥਾ ਵਿੱਚ ਪਾਠ ਵਿੱਚ ਫਰਕ ਤਾਂ ਹੁੰਦਾ ਹੀ ਹੈ ਨਾ। ਸੋ ਮਹਾਰਾਜ ਕਹਿੰਦੇ ਜਿਹੜਾ ਕੋਈ ਕਰਨੀ ਵਾਲਾ ਸਿਮਰਨ ਵਾਲਾ ਜਦੋਂ ਕੀਰਤਨ ਕਰਦਾ ਹੈ ਤੇ ਮਨ ਵਿੱਚ ਚਾਅ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ। ਫਿਰ ਮਹਾਰਾਜ ਕਹਿੰਦੇ ਜਿਹੜੀ ਝੜੀ ਦਾ ਮੀਂਹ ਹੁੰਦਾ ਨਾ, ਜਦੋਂ ਝੜੀ ਲੱਗ ਜਾਵੇ ਨਾ, ਕਈ ਦਿਨ ਮੀਂਹ ਪੈਂਦਾ ਰਹੇ, ਹੌਲੀ ਹੌਲੀ ਸਾਰੀ ਧਰਤੀ ਵਿੱਚ ਗਿੱਲ ਆ ਜਾਂਦੀ ਹੈ, ਧਰਤੀ ਦੇ ਹੇਠਾਂ ਦਾ ਕੋਈ ਗਿੱਲ ਚਲੀ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜੀ ਕਥਾ ਹੈ, ਸਮਝ ਲਓ ਇਹ ਝੜੀ ਦਾ ਮੀਂਹ ਹੈ, ਹੌਲੀ ਹੌਲੀ ਸਾਡੀ ਬੁੱਧੀ ਰੂਪੀ ਧਰਤੀ ਵਿੱਚ ਕਦੇ ਕੋਈ ਸ਼ਬਦ, ਕਦੇ ਕੋਈ ਸ਼ਬਦ, ਕਦੇ ਕੋਈ ਉਪਦੇਸ਼ ਮਹਾਰਾਜ ਦਾ ਕੋਈ ਸਿੱਖਿਆ, ਹੌਲੀ ਹੌਲੀ ਇਸ ਤਰ੍ਹਾਂ ਸਾਡੀ ਜਿਹੜੀ ਬੁੱਧੀ ਰੂਪੀ ਧਰਤੀ ਹੈ ਨਾ, ਫਿਰ ਸਤਸੰਗ ਜੀ ਇਹ ਵੀ ਸ਼ਰਧਾ ਰੂਪੀ ਗਿੱਲ ਪੈਦਾ ਹੁੰਦੀ ਹੈ। ਤੇ ਫਿਰ ਸਤਸੰਗ ਜੀ ਇਸ ਮਹਾਰਾਜ ਕਹਿੰਦੇ ਵੀ ਨਾਮ ਬੀਜ ਸੰਤੋਖ ਸੁਹਾਗਾ, ਫਿਰ ਨਾਮ ਦਾ ਬੀਜ ਤਾਂ ਹੀ ਮਿਲੇਗਾ ਨਾ, ਪਹਿਲਾਂ ਸਾਡੀ ਜਿਹੜੀ ਬੁੱਧੀ ਰੂਪੀ ਧਰਤੀ ਹੈ, ਪਹਿਲਾਂ ਸਹਿਤ ਗਿੱਲ ਦੇ ਹੋਵੇ, ਪ੍ਰੇਮ ਦਾ ਪਾਣੀ ਹੋਵੇ, ਇਸ ਤਰ੍ਹਾਂ ਇਹ ਵਰਖਾ ਹੁੰਦੀ ਰਹੇ ਉਪਦੇਸ਼ ਦੀ, ਫਿਰ ਹੌਲੀ ਹੌਲੀ ਇਸ ਤਰ੍ਹਾਂ ਸਤਸੰਗ ਜੀ ਜਿਹੜੀ ਸਾਡੀ ਬੁੱਧੀ ਹੈ ਉਹ ਸਹਿਤ ਗੁਣਾਂ ਦੇ ਹੋ ਕਰਕੇ, ਫਿਰ ਸਤਿਗੁਰੂ ਮਹਾਰਾਜ ਜੀ ਦੇ ਜੋ ਅਕਸ਼ਰ ਹਨ, ਗਿਆਨ ਹੈ, ਉਹਦਾ ਫਿਰ ਸਾਨੂੰ ਫਲ ਮਿਲਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਇਹਨਾਂ ਕਾ ਫਰਕ ਹੈ ਵੀ ਕੀਰਤਨ ਜਸ ਰੂਪ ਹੈ, ਜਿਹੜੀ ਕਥਾ ਹੈ ਉਪਦੇਸ਼ ਰੂਪ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਅੱਜ ਦਾ ਦਿਹਾੜਾ। ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸੰਮਤ 1536 ਵਿਸਾਖ ਸੁਦੀ 14 ਬਸਰ ਕੇ ਨਗਰ ਪਿਤਾ ਤੇਜੋ ਤੇਜ ਭਾਨ ਮਾਤਾ ਸੁਲੱਖਣੀ ਦੂਸਰਾ ਨਾਂ ਲੱਛਮੀ ਵੀ ਹੈ ਪਿਤਾ ਤੇਜੋ ਭਾਨ ਮਾਤਾ ਸੁਲੱਖਣੀ ਦੀ ਕੁਖਤੋਂ ਸਤਿਗੁਰੂ ਮਹਾਰਾਜ ਜੀ ਦਾ ਬਾਸਰ ਕੇ ਨਗਰ ਅਵਤਾਰ ਹੋਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਬੜਾ ਵਿਲੱਖਣ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਉੱਠ ਬਹਾਉਂਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਆਵਾਂਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪਾਂਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤਲ ਜਾਏ ਜੁੜਾਂਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਾਂਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰ ਪੁਰਬ ਕਰਾਂਦੇ ਕਹਿੰਦੇ ਉਹਨਾਂ ਸਿੱਖਾਂ ਤੋਂ ਮੈਂ ਸਦਕੇ ਜਾਵਾਂ ਬਲਿਹਾਰ ਜਾਵਾਂ ਜੋ ਭਾਏ ਭਗਤ ਗੁਰਪੁਰਬ ਕਰਾਂਦੇ ਹੁਣ ਭਾਈ ਗੁਰਦਾਸ ਜੀ ਨੇ ਜੇ ਲਿਖਿਆ ਸ਼ਬਦ ਇੱਥੋਂ ਇਹ ਸਾਨੂੰ ਪਤਾ ਲੱਗਦਾ ਵੀ ਗੁਰੂ ਸਾਹਿਬ ਦੇ ਸਮੇਂ ਸਤਿਗੁਰੂ ਮਹਾਰਾਜ ਜੀ ਦੇ ਗੁਰਪੁਰਬ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਸਨ ਤਾਂ ਹੀ ਭਾਈ ਸਾਹਿਬ ਲਿਖ ਰਹੇ ਨੇ ਨਾ ਇਸ ਕਰਕੇ ਜੋ ਅਸੀਂ ਵੀ ਜੋ ਗੁਰੂ ਦੇ ਇਸ ਨਾਮ ਧਰੀਕ ਸੁੱਖ ਕਹਾਉਂਦੇ ਹਾਂ ਤੇ ਸਾਡਾ ਵੀ ਫਰਜ਼ ਬਣਦਾ ਵੀ ਜਦੋਂ ਵੀ ਦਸੇ ਪਾਤਸ਼ਾਹੀਆਂ ਦਾ ਅਵਤਾਰ ਦਿਹਾੜਾ ਹੋਵੇ ਸਾਨੂੰ ਵੀ ਮਨਾਉਣਾ ਚਾਹੀਦਾ ਹੈ ਗੁਰੂ ਘਰ ਆਉਣਾ ਚਾਹੀਦਾ ਇਹ ਭਾਈ ਗੁਰਦਾਸ ਜੀ ਕਹਿ ਰਹੇ ਨੇ ਇਸ ਕਰਕੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸਿੰਘ ਜੀ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਵਿਚਿੱਤਰ ਨਾਟਕ ਦੇ ਵਿੱਚ ਇਹ ਲਿਖਿਆ ਹੈ ਵੀ ਦਸ ਰੂਪ ਇੱਕ ਜੋਤ ਸਨ ਵੱਖਰਾ ਵੱਖਰਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਜੋਤ ਓਹਾ ਜੋਤ ਸਾਇੰਸ ਹੈ ਕਾਇਆ ਫਿਰ ਪਲੱਟੀ ਹੈ ਇਹ ਸ਼ਬਦਾਂ ਦਾ ਭਾਵ ਅਸੀਂ ਇਹ ਲੈਣਾ ਹੈ ਵੀ ਗੁਰੂ ਪਰਮੇਸ਼ਰ ਦਸਾਂ ਜਾਮਿਆਂ ਦੇ ਵਿੱਚ ਸਰਗਣ ਸਰੂਪ ਹੋ ਕਰਕੇ ਵੱਖਰੇ ਵੱਖਰੇ ਕਰਤੱਵ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਨੇ ਕੀਤੇ ਨੇ ਦਸ਼ਮੇਸ਼ ਪਿਤਾ ਮਹਾਰਾਜ ਦੇ ਬਚਨ ਹਨ ਦਸ ਅਵਤਾਰ ਗੁਰ ਏਕ ਸਮ ਜੋ ਜਾਣੇ ਸੋ ਮੇਰ ਮਹਾਰਾਜ ਕਹਿੰਦੇ ਉਹ ਸਿੱਖ ਮੈਨੂੰ ਪ੍ਰਵਾਨ ਹੋਏਗਾ ਜੋ ਦਸੇ ਗੁਰੂ ਸਾਹਿਬਾਨਾਂ ਨੂੰ ਇੱਕ ਰੂਪ ਜਾਣੇਗਾ ਦਸ ਗੁਰ ਅਵਤਾਰ ਗੁਰ ਏਕ ਸਮ ਜੋ ਜਾਣੈ ਸੋ ਮੇਰ ਇੱਕ ਦਸਮੋਂ ਗੁਰੂ ਗ੍ਰੰਥ ਜੀ ਬਾਣੀ ਸਤਿਗੁਰ ਹੇਰ ਇੱਕ ਦਸਮੋਂ ਇੱਕ ਤੇ ਦਸ ਗਿਆਰਾਂ ਕਹਿੰਦੇ ਗਿਆਰਵੇਂ ਗੁਰੂ ਗ੍ਰੰਥ ਸਾਹਿਬ ਜੀ ਗਿਆਰਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹ ਇੱਕ ਰੂਪ ਹਨ ਪ੍ਰੋਫੈਸਰ ਪੂਰਨ ਸਿੰਘ ਉਹ ਕਈ ਵਾਰੀ ਇਸ ਤਰ੍ਹਾਂ ਉਹ ਲਿਖਿਆ ਮਿਲਦਾ ਉਹ ਐਂ ਬੋਲਦੇ ਸਨ ਜਦੋਂ ਵੀ ਬੋਲਦੇ ਸੀ ਜਿਵੇਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਉਹਨੇ ਕਹਿਣਾ ਧੰਨ ਧੰਨ ਸਤਿਗੁਰੂ ਗੁਰੂ ਅੰਗਦ ਗੁਰੂ ਨਾਨਕ ਦੇਵ ਜੀ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਤੱਕ ਗੁਰੂ ਨਾਨਕ ਦੇਵ ਜੀ ਨਾਲ ਲਾਉਂਦੇ ਸੀ ਸੋ ਜੋਤ ਉਹ ਦੁਖ ਸਹਿ ਸਹਿ ਕਾਇਆ ਫਿਰ ਪਲੱਟੀ ਹੈ ਸੋ ਕਹਿਣ ਤੋਂ ਭਾਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ ਸਤਿਗੁਰੂ ਮਹਾਰਾਜ ਜੀ 20-22 ਸਾਲ ਯਾਤਰਾ ਤੇ ਗਏ ਯਾਤਰਾ ਕੀਤੀਆਂ ਕਿਉਂਕਿ ਜਿਸ ਜਿਸ ਨੂੰ ਵੀ ਅੰਦਰ ਹਿਰਦੇ ਵਿੱਚ ਵੈਰਾਗ ਪੈਦਾ ਹੋਇਆ ਕਿਤੋਂ ਲਗਨ ਲੱਗੀ ਨਾ ਵੀ ਪਰਮਾਤਮਾ ਨੂੰ ਮਿਲਣਾ ਹੈ ਜਿਹਨੂੰ ਵੀ ਪਰਮਾਤਮਾ ਦੇ ਮਿਲਣ ਦੀ ਅੰਦਰੋਂ ਲਗਨ ਲੱਗੀ ਹੈ ਤੇ ਫਿਰ ਉਹ ਕਿਸੇ ਨੂੰ ਪੁੱਛੇਗਾ ਤਾਂ ਸਹੀ ਹੋਏ ਨਾ ਕਿਤੋਂ ਪੁੱਛੂਗਾ ਵੀ ਕਿਵੇਂ ਪਰਮਾਤਮਾ ਨੂੰ ਮਿਲਿਆ ਜਾਵੇ ਉਹ ਤਾਂ ਇਹ ਵੀ ਕਹਿੰਦੇ ਕਰ ਮਿੰਨਤ ਕਰ ਜੋਦੜੀ ਉਹ ਤਾਂ ਮਿੰਨਤਾਂ ਜੋਦੜੀਆਂ ਵੀ ਕਰਦੇ ਹੈ ਕਿ ਸਾਨੂੰ ਪਰਮਾਤਮਾ ਦਾ ਮਿਲਾਪ ਕਿਵੇਂ ਹੋਵੇ ਉਹ ਹਰ ਵੇਲੇ ਬੇਨਤੀਆਂ ਕਰਦੇ ਨੇ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਹ ਇੱਕ ਰੋਲ ਕਰ ਰਹੇ ਹੈ ਵੀ ਕੋਈ ਵੀ ਜਗਿਆਸੂ ਜਦੋਂ ਤੱਕ ਪੂਰਾ ਗੁਰੂ ਨਹੀਂ ਮਿਲਦਾ ਤੇ ਉਹ ਇਸ ਤਰ੍ਹਾਂ ਤੀਰਥਾਂ ਤੇ ਵੀ ਜਾ ਸਕਦਾ ਹੈ ਕਰਮ ਕਾਂਡ ਵੀ ਕਰ ਸਕਦਾ ਪਰ ਅਖੀਰ ਵਿੱਚ ਪੂਰੇ ਗੁਰੂ ਬਿਨਾਂ ਛੁਟਕਾਰਾ ਨਹੀਂ ਹੋਣਾ ਜਿਹਨੂੰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੂਛੋ ਬਰਮੈ ਨਾਰ ਦੇ ਵੇਦ ਵਿਆਸ ਹੈ ਸੋਏ ਕਹਿੰਦੇ ਬਿਨਾਂ ਪੂਰੇ ਗੁਰੂ ਤੋਂ ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਸੋ ਜਦੋਂ ਸੱਪ ਅੰਦਰ ਹਿਰਦੇ ਵਿੱਚ ਜਗਿਆਸੂ ਦੇ ਇਹ ਤਾਂਘ ਪੈਦਾ ਹੁੰਦੀ ਹੈ ਵੀ ਪਰਮਾਤਮਾ ਨੂੰ ਮਿਲਿਆ ਜਾਵੇ, ਮਨੁੱਖਾ ਜਨ ਮਿਲਿਆ, ਇਹ ਮੁੜ ਕੇ ਨਹੀਂ ਪ੍ਰਾਪਤ ਹੋਣਾ, ਫਿਰ ਉਹ ਕਿਸੇ ਨੂੰ ਪੁੱਛਦਾ ਹੈ। ਫਿਰ ਆਲੇ ਦੁਆਲੇ ਜੇ ਦੱਸਣ ਵਾਲੇ ਐਸੇ ਹੋਣ ਵੀ ਭਾਈ ਤੀਰਥਾਂ ਤੇ ਜਾ, ਤੂੰ ਤੀਰਥਾਂ ਤੇ ਜਾਣ ਨਾਲ ਰੱਬ ਮਿਲ ਜਾਂਦਾ, ਮਨ ਦੀ ਮੈਲ ਲਹਿ ਜਾਂਦੀ ਹੈ। ਪਹਿਲਾਂ ਮਨ ਨੂੰ ਸ਼ੁੱਧ ਕਰਨਾ ਪੈਂਦਾ ਹੈ। ਮਲ ਵਿਖੇਪ ਅਵਰਨ ਸਾਡੇ ਅੰਤਹਿਕਰਨ ਨੂੰ, ਸਾਡੇ ਮਨ ਨੂੰ ਤਿੰਨ ਤਰ੍ਹਾਂ ਦੀ ਮੈਲ ਲੱਗੀ ਹੋਈ ਹੈ। ਮੈਨੂੰ ਕਹਿੰਦੇ ਨੇ ਮਲ ਵਿਖੇਪ ਅਵਰਨ, ਮਲ ਕਹਿੰਦੇ ਨੇ ਪਾਪਾਂ ਨੂੰ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇਹ ਪਾਪਾਂ ਦੀ ਮੈਲ ਨੂੰ ਕੋਈ ਕਹਿੰਦੇ ਵੀ ਤੀਰਥਾਂ ਤੇ ਜਾਣ ਨਾਲੇ ਲੈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਜੀ ਕਹਿ ਰਹੇ ਨੇ ਕਿ ਜੀਵ ਚਾਹੁੰਦਾ ਹੈ ਕਿ ਮੇਰੇ ਪਾਪ ਲੱਥ ਜਾਣ, ਪਰ ਲੱਥ ਜਾਂਦੇ ਹੈ। ਪਰ ਲੱਥਦੇ ਕਿਵੇਂ ਨੇ? ਬਿਨਾਂ ਪੂਰੇ ਗੁਰੂ ਦੀ ਸ਼ਰਨ ਆਇਆ ਨਹੀਂ ਲੱਥਦੇ। ਮਹਾਰਾਜ ਕਹਿੰਦੇ ਪਾਪ ਕਰੇ ਪੰਚਾਂ ਕੇ ਵਸਰੇ, ਜਿਹੜੇ ਪੰਜ ਸ਼ਬਦ ਸਪਰਸ ਰੂਪ ਰਸਗਾਂ ਦੇ ਵਿਕਾਰ ਨੇ, ਇਹਨਾਂ ਦੇ ਵਸ ਹੋ ਕੇ ਜੀਵ ਇਹ ਪਾਪ ਕਰਮ ਕਰਦਾ ਹੈ, ਮੰਦ ਕਰਮ ਕਰਦਾ ਹੈ। ਪਾਪ ਕਰੇ ਪੰਚਾਂ ਕੇ ਵਸਰੇ, ਕਹਿੰਦੇ ਤੀਰਥ ਨਹਾਏ ਕਹੇ ਸਭ ਉਤਰੇ। ਕਹਿੰਦੀ ਹੁਣ ਮੈਂ ਜਾ ਕੇ ਤੀਰਥ ਤੇ ਜਾ ਕੇ ਇਸ਼ਨਾਨ ਕਰ ਲਿਆ, ਸਾਰੇ ਉਤਰ ਗਏ। ਆਪ ਇਹ ਕਹਿੰਦਾ ਜੀਵ ਤੀਰਥ ਨਹਾਏ ਕਹੇ ਸਭ ਉਤਰੇ। ਕਈ ਐਸੇ ਲੋਕ ਮਿਲੇ, ਇੱਕ ਵਾਰੀ ਜਦੋਂ ਗੁਰਵਾਕ ਚਾਨਣ ਜੋ ਮੁੱਖ ਵਾਕਾਂ ਦੀ ਕਥਾ ਲਿਖੀ ਹੈ, ਉੱਥੇ 2-2.5 ਮਹੀਨੇ ਰਹਿਣ ਦਾ ਸਮਾਂ ਮਿਲਿਆ ਸ੍ਰੀ ਅੰਮ੍ਰਿਤਸਰ ਸਾਹਿਬ। ਅਤੇ ਐਸੇ ਬੰਦੇ ਵੀ ਮਿਲੇ ਜਾ ਕੇ ਇਸ਼ਨਾਨ ਕਰਦੇ ਆ, ਕਹਿੰਦੇ ਵੀ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਪਾਪ ਕਮਾਏ ਹੋਏ ਲਹਿੰਦੇ ਹਨ। ਭਾਈ ਗੁਰਦਾਸ ਜੀ ਵੀ ਕਹਿੰਦੇ ਹੈ ਤੀਰਥ ਨਹਾਤੇ ਪਾਪ ਜਾਣ। ਤੀਰਥ ਦਾ ਅਰਥ ਹੀ ਹੈ ਪਵਿੱਤਰਤਾ ਦੇਣੀ। ਪਰ ਸਾਧ ਸਿੰਘ ਜੀ, ਇਸ਼ਨਾਨ ਕਰਨ ਤੋਂ ਬਾਅਦ ਵੀ ਉਹ ਬੰਦੇ ਵੇਖੇ ਗਏ ਜਿਹੜੇ ਜੋ ਕੰਮ ਨਹੀਂ ਕਰਨੇ ਚਾਹੀਦੇ ਉਹ ਕਰਦੇ, ਐਂ ਥੋੜੇ ਪਾਪ ਲਥਣੇ ਹੈ। ਮਹਾਰਾਜ ਕਹਿੰਦੇ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਏ ਹੋਏ ਨਿਸੰਕ। ਤੇ ਬਹੁਰ ਕਮਾਏ ਮੁੜ ਕੇ ਨਿਸੰਕ ਫਿਰ ਹੋ ਜਾਂਦਾ, ਮੁੜ ਕੇ ਫਿਰ ਉਹੀ ਕੰਮ ਕਰਦੇ। ਫਿਰ ਮਹਾਰਾਜ ਕਹਿੰਦੇ ਜੰਪਰ ਬਾਂਧ ਖਰੇ ਕਲੰਕ, ਕਹਿੰਦੇ ਤੂੰ ਕਲੰਕੀ ਹੋ ਗਿਆ। ਸਗੋਂ ਦੂਸਰੇ ਜੇ ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗਮਾਨ, ਨਾਨਕ ਨੇ ਪਰ ਜਾ ਦੇ ਜੋ ਕੁੰਚਰ ਇਸ਼ਨਾਨ, ਸਗੋਂ ਜ਼ਿਆਦੇ ਹੋਰ ਮਿਲਣ ਲੱਗ ਜਾਂਦੀ ਹੈ। ਕਹਿੰਦੇ ਬਹੁਰ ਕਮਾਏ ਹੋਏ ਨਿਸੰਕ, ਦੇ ਮੁੜ ਮੁੜ ਕੇ ਉਹੀ ਕੰਮ ਕਰਨੇ। ਫਿਰ ਕਹਿੰਦੇ ਜੰਪਰ ਬਾਂਧ ਖਰੇ ਕਲੰਕ, ਕਹਿੰਦੇ ਤੂੰ ਕਲੰਕੀ ਹੋ ਗਿਆ, ਤੈਨੂੰ ਜਮਾਂ ਦੇ ਬਸ ਤਾਂ ਪੈਣ, ਤੈਨੂੰ ਬੁੱਤ ਬੰਨਿਆ ਜਾਣੇ। ਮਹਾਰਾਜ ਕਹਿੰਦੇ ਜੰਪਰ ਬਾਂਧ ਖਰੇ। ਸੋ ਇਹ ਕਰਕੇ ਵੀ ਕਹਿੰਦੇ ਮਨ ਦੀ ਮੈਲ ਲਾਉਣ ਵਾਸਤੇ ਸੁਣਿਆ ਵੀ ਤੀਰਥਾਂ ਤੇ ਜਾਣ ਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ। ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤੀਰਥਾਂ ਤੇ ਜਾਂਦੇ। ਪਰ ਜੇ ਅੰਦਰ ਨਾ ਅੰਦਰ ਸੱਚੀ ਜਗਿਆਸਾ ਹੋਵੇ, ਅੰਦਰ ਪਰਮਾਤਮਾ ਦੇ ਮਿਲਣ ਦੀ ਤੜਪ ਹੋਵੇ ਅਤੇ ਗੁਰੂ ਦੀ ਕਿਰਪਾ ਹੋਵੇ, ਰਸਤਾ ਤਾਂ ਲੱਭਿਆ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜੈਸੇ ਬਿਰਥਾਬੰਤ ਜੰਤ ਪੂਛਤ ਬੈਦ ਪ੍ਰਤ। ਬਿਰਥਾਬੰਤ ਕਹਿੰਦੇ ਰੋਗੀ ਬੰਦਾ, ਜਿਹੜਾ ਬਿਮਾਰ ਹੋਇਆ ਨਾ, ਜਿਹਨੂੰ ਕੋਈ ਸਰੀਰਕ ਪੀੜਾ ਹੋ ਰਹੀ ਹੈ, ਉਹ ਉਹਨੂੰ ਕਿਤੇ ਚੈਨ ਆਉਂਦੀ ਹੈ? ਉਹ ਤਾਂ ਕਦੇ ਕਿਸੇ, ਜਦੋਂ ਤੱਕ ਉਹ ਤੰਦਰੁਸਤ ਨਹੀਂ ਹੁੰਦਾ ਉਹਨਾਂ ਚਿਰ ਉਹ ਪੁੱਛਦੇ ਹੀ ਰਹਿੰਦਾ ਵੀ ਕਿਤੇ ਕਿਸੇ ਕੋਲੇ ਕਿਤੋਂ ਦਵਾਈ ਮਿਲ ਜਾਵੇ, ਕਿਤੋਂ ਮਿਲ ਜਾਵੇ, ਪੁੱਛਦਾ ਰਹਿੰਦਾ। ਭਾਈ ਸਾਹਿਬ ਕਹਿੰਦੇ ਜੈਸੇ ਬਿਰਥਾਬੰਤ ਜੰਤ ਪੂਛਤ ਬੈਦ ਪ੍ਰਤ, ਕਹਿੰਦੇ ਉਹ ਬੈਦ ਥਾਂ ਪੁੱਛਦਾ ਰਹਿੰਦਾ ਹੈ। ਜੋ ਲੋ ਨਾ ਮਿਟੈ ਰੋਗ ਤੋ ਲੋ ਬਿਲਲਾਤ ਹੈ। ਜਿੰਨਾ ਚਿਰ ਉਹਦੇ ਸਰੀਰ ਵਿੱਚ ਅਰੋਗਤਾ ਨਹੀਂ ਆਉਂਦੀ, ਜਿੰਨਾ ਚਿਰ ਰੋਗ ਨਹੀਂ ਦੂਰ ਹੁੰਦਾ, ਉਹਨਾਂ ਚਿਰ ਉਹ ਰੋਗੀ ਵਿਚਾਰਾ ਬਿਰਲਾਪ ਹੀ ਕਰਦਾ ਰਹਿੰਦਾ ਹੈ। ਇਹ ਗੱਲ ਹੈ ਪਰਮਾਤਮਾ ਦੇ ਮਿਲਣ ਵਾਲਿਆਂ ਦੀ। ਕਹਿੰਦੇ ਜੈਸੇ ਭਿਖਾਰੀ ਭੀਖ ਮੰਗਤ ਘਰ ਘਰ ਡੋਲੇ। ਭਿਖਾਰੀ ਜਿਹੜਾ ਨਾ, ਜਿਹੜਾ ਮੰਗ ਕੇ ਆਪਣੀ ਆਜੀਵਿਕਾ ਕਰਦਾ ਹੈ, ਕਹਿੰਦੇ ਸਾਰਾ ਦਿਨ ਹੀ ਭੀਖ ਮੰਗਦਾ ਰਹਿੰਦਾ ਨਗਰਾਂ ਸ਼ਹਿਰਾਂ ਪਿੰਡਾਂ ਦੇ ਵਿੱਚ। ਕਹਿੰਦੇ ਤੌਲੋਂ ਨਾ ਆਵੇ ਚੈਨ, ਜੌਲੋਂ ਨਾ ਆਘਾਤ ਹੈ। ਜਦੋਂ ਤੱਕ ਭਿਖਾਰੀ ਦਾ ਪੇਟ ਨਹੀਂ ਭਰਦਾ, ਹੁਣ ਜਿਹੜੀ ਭੁੱਖ ਹੈ ਤਾਂ ਲੱਗਦੀ ਹੈ ਪ੍ਰਾਣਾਂ ਨੂੰ, ਹੁਣ ਆਪਣੀ ਢਿੱਡ ਦੀ ਭੁੱਖ ਦੂਰ ਕਰਨ ਵਾਸਤੇ, ਜਠਰਾ ਅਗਰੀ ਨੂੰ ਸ਼ਾਂਤ ਕਰਨ ਵਾਸਤੇ ਭਿਖਾਰੀ ਉਹ ਸਾਰਾ ਦਿਨ ਹੀ ਮੰਗਦਾ, ਜਦੋਂ ਤੱਕ ਉਹਦੀ ਭੁੱਖ ਨਹੀਂ ਦੂਰ ਹੁੰਦੀ ਉਨਾ ਚਿਰ ਉਹਨੂੰ ਚੈਨ ਨਹੀਂ ਆਉਂਦਾ। ਇਹ ਮਹਾਰਾਜ ਦਿੰਦੇ ਹਵਾਲਾ ਭਾਈ ਗੁਰਦਾਸ ਜੀ ਕਹਿੰਦੇ ਇਸੇ ਜੈਸੇ ਤੋਂ ਬ੍ਰਿਹਣੀ ਸੌਣ ਗਾਉਣ ਲਗਨ ਸੋਧੇ। ਬ੍ਰਿਹਣੀ ਕਹਿੰਦੇ ਨੇ ਜਿਹਦਾ ਪਤੀ ਵਿਦੇਸ਼ ਗਿਆ ਹੋਵੇ, ਕਿਸੇ ਔਰਤ ਪਤੀ ਵਰਤਾ ਔਰਤ ਦਾ ਪਤੀ ਵਿਦੇਸ਼ ਗਿਆ ਹੋਵੇ, ਕਹਿੰਦੇ ਬਹੁਤ ਸਮਾਂ ਹੋ ਗਿਆ ਹੋਵੇ। ਭਾਈ ਸਾਹਿਬ ਇਹ ਹਵਾਲਾ ਦੇ ਰਿਹਾ ਜਗਿਆਸੂ ਪ੍ਰਤੀ, ਕਹਿੰਦੇ ਜਿਹੜੀ ਉਹ ਜਿਹੜੀ ਪਤੀ ਵਰਤਾ ਔਰਤ ਹੈ ਜੈਸੇ ਤੋਂ ਬ੍ਰਹਿਣੀ ਸੌਣ ਲਗਨ ਸੋਧੇ, ਕਹਿੰਦੇ ਤੌ ਲਾਉਣਾ ਆਵੇ ਜੌ ਲਾਉਣਾ ਪਧਾਰ ਭੇਟਦਾ ਹੈ, ਪਧਾਰ ਕਹਿੰਦੇ ਪਤੀ ਨੂੰ, ਜਿੰਨਾ ਚਿਰ ਕਹਿੰਦੇ ਉਹਨੂੰ ਪਤੀ ਦਾ ਮਿਲਾਪ ਨਹੀਂ ਹੁੰਦਾ, ਤੌ ਲਾ ਔਕਲਾਤ ਹੈ ਉਹਨੂੰ। ਸਤਸੰਗ ਜੀ ਹਰ ਵੇਲੇ ਅੰਦਰ ਇਹੀ ਚਾਹ ਬਣੀ ਰਹਿੰਦੀ ਹੈ ਵੀ ਕਦੋਂ ਪਤੀ ਆਵੇ, ਕਦੋਂ ਮਿਲਾਪ ਹੋਵੇ। ਇਹ ਸਾਰੇ ਪ੍ਰਮਾਣ ਦੇ ਕੇ ਰੋਗੀ ਬੰਦੇ ਦਾ, ਭਿਖਾਰੀ ਦਾ, ਪਤੀ ਵਰਤਾ ਔਰਤ ਦਾ ਭਾਈ ਗੁਰਦਾਸ ਜੀ ਕਰਦੇ ਨੇ ਵੀ ਜਿਹੜੇ ਸੱਚੇ ਗੁਰੂ ਦੇ ਪ੍ਰੇਮੀ ਨੇ, ਜਿਹੜੇ ਪਰਮਾਤਮਾ ਦੇ ਸੱਚੇ ਉਪਾਸ਼ਕ ਹਨ, ਕਹਿੰਦੇ ਤੈਸੇ ਖੋਜੀ ਖੋਜੈ ਕਮਲ ਕਮਲ ਗਤ। ਕਹਿੰਦੇ ਖੋਜ ਕਰਨ ਵਾਲੇ, ਪੂਰੇ ਗੁਰੂ ਦੀ ਖੋਜ ਕਰਨ ਵਾਲੇ, ਕਹਿੰਦੇ ਉਹ ਵੀ ਇਉਂ ਖੋਜ ਕਰਦੇ ਹੈ ਕਮਲ ਕਮਲ ਗਤ। ਕਹਿੰਦੇ ਕਮਲ ਸਾਹਿਬ ਜਿਹੜਾ ਨਾ ਕਮਲ ਫੁੱਲ ਹੁੰਦਾ, ਇਹਦੀ ਸੁਗੰਧੀ ਲਾਉਣ ਵਾਸਤੇ ਕਮਲ ਜਿਹੜਾ ਹੈ ਭੌਰਾ ਨਾ ਸੁਗੰਧੀ ਲੈਣ ਵਾਸਤੇ ਆਉਂਦਾ। ਉਹ ਸੁਗੰਧੀ ਲੈਂਦਾ ਲੈਂਦਾ ਉਹਦੇ ਵਿੱਚ ਹੀ ਸਮਾ ਜਾਂਦਾ। ਜਦੋਂ ਸ਼ਾਮ ਦੇ ਵੇਲੇ ਸੂਰਜ ਛਿਪ ਜਾਂਦਾ ਨਾ, ਉਹ ਜਿਹੜੀਆਂ ਕਮਲ ਦੀਆਂ ਪੰਖੜੀਆਂ ਨੇ ਉਹ ਭੌਰਾ ਸੁਗੰਧੀ ਲੈਣ ਲਾ ਲੈਂਦਾ, ਉਹਦੇ ਵਿੱਚ ਹੀ ਸਮਾ ਜਾਂਦਾ। ਭਾਈ ਸਾਹਿਬ ਕਹਿੰਦੇ ਜੈਸੇ ਖੋਜੀ ਖੋਜਾ ਅਲ ਕਮਲ ਕਮਲ ਗਤ। ਕਹਿੰਦੇ ਇਸੇ ਤਰ੍ਹਾਂ ਜਿਹੜੇ ਜਗਿਆਸੂ ਹੈ, ਕਹਿੰਦੇ ਗੁਰ ਸ਼ਬਦ ਸੰਪਟ ਸਮਾਤ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜਾ ਸੱਚਾ ਜਗਿਆਸੂ ਹੈ, ਜਿਹਨੂੰ ਪਰਮਾਤਮਾ ਦੇ ਮਿਲਣ ਦੀ ਅੰਦਰ ਇੱਛਾ ਪੈਦਾ ਹੋ ਗਈ, ਕਹਿੰਦੇ ਉਹ ਵੀ ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਹੌਲੀ ਹੌਲੀ ਪੂਰੇ ਗੁਰੂ ਦੇ ਕੋਲੇ ਪੁੱਜ ਹੀ ਜਾਂਦਾ ਹੈ। ਸੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੀਰਥ ਯਾਤਰਾ ਕੀਤੀਆਂ। ਇਤਿਹਾਸ ਕਹਿੰਦਾ ਹੈ ਇੱਕ ਵਾਰੀ ਤੇ ਮਹਾਰਾਜ ਤੀਰਥ ਯਾਤਰਾ ਗਏ ਨੇ, ਦੁਰਗਾ ਨਾਮੀ ਬ੍ਰਾਹਮਣ ਮਿਲਿਆ, ਕਿਤੇ ਮਿਲਾਪ ਹੋਇਆ। ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਰਾਤ ਦਾ ਸਮਾਂ ਬਤੀਤ ਕਰਿਆ। ਜਦੋਂ ਉਹਨੇ ਪੁੱਛਿਆ ਉਹ ਬ੍ਰਹਮਚਾਰੀ ਨੇ ਤੁਹਾਡਾ ਗੁਰੂ ਕੌਣ ਹੈ, ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਹਿੰਦੇ ਮੈਂ ਤਾਂ ਹਜੇ ਗੁਰੂ ਧਾਰਨ ਨਹੀਂ ਕੀਤਾ, ਮੈਂ ਤਾਂ ਵੈਸੇ ਤੀਰਥਾਂ ਤੇ ਜਾਣਾ ਵੀ ਸੁਣਿਆ ਵੀ ਤੀਰਥਾਂ ਤੇ ਜਾਣ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਉਹ ਜਿਹੜਾ ਬ੍ਰਹਮਚਾਰੀ ਸੀ ਇਹ ਤਾਂ ਆਪ ਮਹਾਰਾਜ ਨੇ ਕੋਈ ਖੇਡਾਂ ਕੀਤੀਆਂ ਆਪਾਂ ਨੂੰ ਸਮਝਾਉਣ ਵਾਸਤੇ। ਉਹ ਬ੍ਰਹਮਚਾਰੀ ਕਹਿੰਦਾ ਵੀ ਤੂੰ ਤਾਂ ਨਿਗੋਰਾ ਹੈ, ਵੀ ਨਿਗੋਰੇ ਦੇ ਤਾਂ ਹੱਥ ਦਾ ਖਾਣਾ ਜੋ ਸੰਗਤ ਕਰਨੀ ਬੜੀ ਨਿਖਿਧ ਕਹਿ। ਗੁਰਬਾਣੀ ਮਹਾਰਾਜ ਕਹਿੰਦੇ ਵੀ ਸਤਿਗੁਰ ਵਜੋਂ ਗੁਰ ਨਹੀਂ ਕੋਈ, ਨਿਗੋਰੇ ਕਾ ਹੈ ਨੌ ਬੁਰਾ, ਵੀ ਤੂੰ ਨਿਗੋਰਾ ਹੈ। ਉਹਨੇ ਬੜਾ ਪਛਤਾਵਾ ਕਰਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਹਾਲੇ ਬਿਰਧ ਅਵਸਥਾ ਹੋ ਚੁੱਕੀ ਹੈ, ਜਿਹੜੀ ਉਮਰ ਦੀ ਅਸਾਨ ਸਰੀਰ ਹੈ ਨਾ ਉਹ ਬਿਰਧ ਅਵਸਥਾ ਚਲਿਆ ਗਿਆ ਸੀ ਮਹਾਰਾਜ ਦਾ। ਕਹਿੰਦੇ ਮਨ ਵਿੱਚ ਉਸੇ ਵੇਲੇ ਬਹੁਤ ਵਿਰਾਗ ਪੈਦਾ ਹੋ ਗਿਆ। ਸਤਿਗੁਰੂ ਮਹਾਰਾਜ ਜੀ ਆਉਂਦੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਰਾ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਵਿਆਹੀ ਹੋਈ ਸੀ। ਬੀਬੀ ਅਮਰੋ ਅੰਮ੍ਰਿਤ ਵੇਲੇ ਉੱਠਦੀ ਹੈ, ਇੱਕ ਤਾਂ ਗੁਰੂ ਦੀ ਬਾਣੀ, ਇੱਕ ਅੰਮ੍ਰਿਤ ਵੇਲਾ, ਅੰਮ੍ਰਿਤ ਬਾਣੀ ਤੇ ਅੰਮ੍ਰਿਤ ਵੇਲਾ। ਤੀਸਰਾ ਇਤਿਹਾਸ ਕਹਿੰਦਾ ਕਹਿੰਦੇ ਬੀਬੀ ਅਮਰੋ ਦੀ ਆਵਾਜ਼ ਬੜੀ ਸੁਰੀਲੀ ਅਤੇ ਸ਼ਰਧਾ ਚ ਭਿੱਜੀ ਸੀ। ਕਹਿੰਦੇ ਬੀਬੀ ਅਮਰੋ ਜਦੋਂ ਗੁਰਬਾਣੀ ਦਾ ਪਾਠ ਕਰਦੀ ਹੈ ਬਾਬਾ ਅਮਰਦਾਸ ਜੀ ਦੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੰਨਾਂ ਵਿੱਚ ਆਵਾਜ਼ ਪਈ ਵੀ ਇਤਨੀ ਪਿਆਰੀ ਬਾਣੀ ਕੌਣ ਪੜ੍ਹ ਰਿਹਾ ਹੈ। ਪਤਾ ਕਰਿਆ ਵੀ ਮੇਰੀ ਨੂੰਹ ਹੈ, ਭਰਾ ਦੇ ਨੂੰਹ ਹੈ। ਪੁੱਛਿਆ ਬੀਬੀ ਅਮਰੋ ਨੂੰ ਜੋ ਤੁਸੀਂ ਪੜ੍ਹ ਰਹੇ ਹੋ ਇਹ ਕਹੋ, ਇਹ ਕੀ ਕਿਹੜੇ ਸ਼ਬਦ ਨੇ, ਕਿੱਥੋਂ ਪੜ੍ਹਿਆ? ਉਹ ਕਹਿਣ ਲੱਗੀ ਪਿਤਾ ਜੀ ਤੁਹਾਨੂੰ ਪਤਾ ਨਹੀਂ, ਜਦੋਂ ਮੇਰੀ ਸ਼ਾਦੀ ਹੋਈ ਸੀ ਤੁਸੀਂ ਨਾਲ ਨਹੀਂ ਸੀ ਗਏ। ਜੋ ਮੇਰੇ ਪਿਤਾ ਜੀ ਨੇ ਤੇ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੂਜੀ ਥਾਂ ਤੇ ਗੁਰਤਾ ਗਤੀ ਦੇ ਸਭਾਏ ਮਾਂ ਹਨ, ਇਹ ਉਹਨਾਂ ਦੀ ਬਾਣੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ। ਉਸੇ ਵੇਲੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਪੁੱਤਰੀ ਹੁਣ ਕਿਰਪਾ ਕਰ ਤੇ ਮੈਨੂੰ ਗੁਰੂ ਨਾਲ ਮਿਲਾਪ ਕਰਵਾ। ਤੇ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਮੈਂ ਜਾ ਨਹੀਂ ਸਕਦੀ, ਮੈਨੂੰ ਪਿਤਾ ਗੁਰੂ ਦੀ ਆਗਿਆ ਹੈ, ਹੁਕਮ ਹੈ ਵੀ ਜਿੰਨਾ ਚਿਰ ਅਸੀਂ ਬੁਲਾਈਏ ਨਾ ਨਾ ਉਹਨਾਂ ਚ ਤੁਸੀਂ ਆਉਣਾ ਨਹੀਂ। ਧੰਨ ਗੁਰੂ ਅਮਰਦਾਸ ਕਹਿਣ ਲੱਗੇ, ਪੁੱਤਰੀ ਮੈਂ ਬੇਨਤੀ ਕਰਦਾ, ਮੈਂ ਸਤਿਗੁਰੂ ਅੱਗੇ ਬੇਨਤੀ ਕਰਾਂਗਾ, ਮੈਂ ਹੁਣ ਰਹਿ ਨਹੀਂ ਸਕਦਾ ਤੇ ਮੈਨੂੰ ਅੰਦਰ ਜਿਹੜੀ ਹੈ ਹੁਣ ਐਸੀ ਤੜਫ ਲੱਗ ਰਹੀ ਹੈ ਵੀ ਹੁਣ ਬਿਨਾਂ ਗੁਰੂ ਤੋਂ ਮੈਂ ਰਹਿ ਨਹੀਂ ਸਕਣਾ, ਕਿਰਪਾ ਕਰ। ਮੇਰੀ ਬੇਨਤੀ ਹੈ, ਭਾਵੇਂ ਨੂੰਹ ਲੱਗਦੀ ਹੈ, ਮੈਂ ਆਪ ਬੇਨਤੀ ਕਰ ਲਵਾਂਗਾ, ਪਰ ਨਾਲ ਚੱਲ। ਫਿਰ ਬੀਬੀ ਅਮਰੋ ਸਤਿਗੁਰੂ ਮਹਾਰਾਜ ਨੂੰ ਨਾਲ ਲੈ ਕੇ ਗਏ। ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬੀਬੀ ਅਮਰੋ ਤੇਰਾ ਨਾਮ ਵੀ ਅਮਰੋ ਹੈ, ਮੇਰਾ ਨਾਮ ਵੀ ਅਮਰਦਾਸ ਹੈ ਤੇ ਮੈਂ ਹੁਣ ਪੂਰੇ ਗੁਰੂ ਨੂੰ ਮਿਲ ਕੇ ਅਮਰ ਜੋ ਪਰਮਾਤਮਾ ਹੈ, ਅੰਮ੍ਰਿਤ ਰੂਪ ਹੈ, ਉਹਦੇ ਨਾਲ ਜੁੜਨਾ। ਫਿਰ ਸਤਿਗੁਰੂ ਮਹਾਰਾਜ ਜੀ ਮਹਾਰਾਜੀ ਹਜ਼ੂਰੀ ਵਿੱਚ ਪਹੁੰਚ ਕੇ ਉਸ ਵੇਲੇ ਲਗਭਗ 70-72 ਸਾਲ ਦੀ ਉਮਰ ਹੋ ਚੁੱਕੀ ਹੈ ਮਹਾਰਾਜ ਦੀ। ਇੱਥੋਂ ਸਾਨੂੰ ਨਾਲ ਦੀ ਨਾਲ ਇਸ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਇੱਕ ਤਾਂ ਆਪਾਂ ਜਿਹੜਾ ਤੀਰਥਾਂ 'ਤੇ ਜਾਣਾ ਜਾਂ ਕਰਮ ਕਾਂਡ ਕਰਨੇ ਆ ਨਾ, ਠੀਕ ਹੈ ਇਹ ਮਹਾਰਾਜ ਕਹਿੰਦੇ ਵੀ ਭਾਣੇ ਉਜੜ ਭਾਣੇ ਰਾਹਾ, ਉਹਦੇ ਹੁਕਮ ਦੇ ਵਿੱਚ ਹੀ ਜੀਵ ਜਿਹੜਾ ਹੈ ਇਸ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਪੈਂਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਜੀਵ ਸਿੱਧੇ ਰਸਤੇ ਪੈ ਸਕਦਾ ਹੈ। ਪਰ ਇੱਥੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਅਖੀਰ ਨੂੰ ਬਿਨਾਂ ਪੂਰੇ ਗੁਰੂ ਤੋਂ ਟਿਕਾਣਾ ਕਿਤੇ ਨਹੀਂ ਮਿਲਦਾ। ਜਿਹੜੇ ਕਰਮ ਕਾਂਡ ਹਨ ਜਾਂ ਤੀਰਥਾਂ 'ਤੇ ਜਾਣ ਦੇ ਨਾਲ ਕੁਝ ਨਹੀਂ ਮਿਲਣਾ। ਹਾਂ ਸਤਿਸੰਗ ਜੀ ਹੈ, ਭਾਵਨਾ ਦੀ ਗੱਲ ਹੈ, ਭਾਵਨਾ ਦੀ ਗੱਲ ਹੈ ਵੀ ਤੀਰਥਾਂ 'ਤੇ ਜਾਣ ਦੇ ਨਾਲ ਸਤਿਸੰਗ ਜੀ ਭਾਈ ਗੁਰਦਾਸ ਵੀ ਤੀਰਥ ਨਾਤੇ ਪਾਪ ਜਾਣ। ਉੱਥੇ ਜਾਣ ਦਾ ਮਹੱਤਵ ਇਹ ਹੈ ਕਿਉਂਕਿ ਉੱਥੇ ਨਾ ਰਤੜੀਆਂ ਰੂਹਾਂ ਜਾਂਦੀਆਂ ਨੇ, ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਹੈ। ਇਹ ਤਾਂ ਭਗਤ ਕਬੀਰ ਜੀ ਸਤਿਸੰਗ ਉਹਨਾਂ ਜੀਵਨ ਪੜ੍ਹ ਕੇ ਦੇਖੋ, ਤੇ ਰਾਮਾਨੰਦ ਜਿਹੜਾ ਨਿੱਤ ਹੀ ਗੰਗਾ 'ਚ ਨਹਾਉਣ ਜਾਂਦਾ ਹੈ, ਗੰਗਾ ਨਹਾਉਣ ਜਾਂਦਾ ਹੈ ਨਿੱਤ ਹੀ। ਪਰ ਭਗਤ ਕਬੀਰ ਜੀ ਸਤਿਸੰਗ ਉਹਦੇ ਜਾ ਕੇ ਜਿੱਥੋਂ ਜਾਂਦੇ ਸੀ ਨਾ ਉਹਦੇ ਅੱਗੇ ਜਾ ਕੇ ਲੰਮੇ ਪੈ ਗਏ ਸਨ, ਪੈਰ ਦੀ ਠੋਕਰ ਵੱਜੀ, ਉੱਥੋਂ ਫਿਰ ਲਗਨ ਲੱਗੀ ਨਾ ਇਸੇ ਤਰ੍ਹਾਂ ਹੀ। ਸੋ ਕਹਿਣ ਤੋਂ ਭਾਵ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਉਹ ਤੀਰਥਾਂ 'ਤੇ ਜਾਣ ਦਾ ਭਾਵ ਹੀ ਹੁੰਦਾ ਵੀ ਉੱਥੇ ਨਾਮ ਜਪਣ ਵਾਲੀਆਂ ਰੂਹਾਂ ਦੇ ਚਰਨ ਪੈਂਦੇ ਹੈ। ਹੁਣ ਸਤਿਗੁਰੂ ਵਰਗਾ ਕੋਈ ਦੇਵਤਾ ਨਹੀਂ ਹੈ, ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਵਰਗਾ ਕੋਈ ਦੇਵਤਾ ਨਹੀਂ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਚਰਨ ਚਰ ਰਾਜ, ਚਰਨ ਹੁੰਦਾ ਪੈਰ, ਰਾਜ ਕਹਿੰਦੇ ਧੂੜੀ ਨੂੰ, ਚਰਨ ਚਰ ਰਜ ਮੁਖ ਮਸਤਕ ਲਾਗੀ। ਜਦੋਂ ਕਹਿੰਦੇ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਨਾ ਸਿੱਖ ਦੇ ਮੱਥੇ ਨੂੰ ਲੱਗ ਗਈ, ਆਸਾ ਅਨਕ ਪੂਰਨ ਤਰੰਗਾ, ਸਾਡੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਨਾ ਇਹ ਪਿਆਸ ਹੈ ਬੁੱਝ ਜਾਂਦੀ ਹੈ। ਸਲਾਰਦੀਨ ਕਾਜੀ ਇਹ ਮੁਸਲਮਾਨ ਸੀ, ਸਲਾਰਦੀਨ ਕਾਜੀ ਗੁਰਬਾਣੀ ਦਾ ਪਾਠ ਕਰਦਾ ਸੀ, ਦੱਖਣੀ ਓਂਕਾਰ ਦਾ ਵੀ ਪਾਠ ਕਰਦਾ ਸੀ। ਦੱਖਣੀ ਓਂਕਾਰ ਵਿੱਚ ਇਹ ਪੰਕਤੀ ਆਉਂਦੀ ਹੈ, ਲੇਖ ਨਾ ਮਿੱਟੀ ਹੇ ਸਿੱਖੀ ਜੋ ਲਿਖਿਆ ਕਰਤਾਰ, ਵੀ ਜੋ ਕਰਤਾਰ ਨੇ ਸਾਡੇ ਮੱਥੇ ਤੇ ਲੇਖ ਲਿਖੇ ਨੇ ਮਿਟਦੇ ਨਹੀਂ ਹਨ। ਕਾਜੀ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਵੀ ਗੁਰਬਾਣੀ 'ਚ ਲਿਖਿਆ ਹੈ, ਪਰ ਉਹ ਵੇਖਦਾ ਵੀ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਅਨੇਕਾਂ ਸੰਗਤਾਂ ਆਉਂਦੀਆਂ ਨੇ, ਸੀਸ ਨਵਾਉਂਦੀਆਂ ਨੇ, ਗੁਰੂ ਦੇ ਚਰਨਾਂ 'ਤੇ ਆਪਣਾ ਮਸਤਕ ਲਾਉਂਦੀਆਂ ਹਨ। ਤੇ ਕਾਜੀ ਸਲਾਰਦੀਨ ਦੇ ਮਨ ਵਿੱਚ ਇਹ ਸ਼ੰਕਾ ਆਈ ਵੀ ਜੇਕਰ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਣ ਦੇ ਨਾਲ ਇਹ ਮੱਥੇ ਦੇ ਲੇਖ ਮਿਟ ਜਾਣ, ਫਿਰ ਜਿਹੜੀ ਇਹ ਗੁਰਬਾਣੀ ਕਹਿ ਰਹੀ ਹੈ ਵੀ ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ, ਇਹ ਪੰਕਤੀ ਦਾ ਕੀ ਬਣੇਗਾ ਜੇ ਲੇਖ ਮਿਟ ਜਾਂਦੇ ਹੈ? ਤੇ ਫਿਰ ਉਹ ਲੇਖ ਮਿਟ, ਜੇ ਲੇਖ ਮਿਟਦੇ ਨੇ ਫਿਰ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਉਹ ਕਿੱਧਰ ਜਾਏਗਾ? ਜੇ ਨਹੀਂ ਮਿਟਦੇ ਫਿਰ ਮੱਥਾ ਟੇਕਣ ਦਾ ਕੀ ਫਾਇਦਾ ਹੈ? ਉਹ ਜਾ ਕੇ ਸਵਾਲ ਕਰਿਆ ਕਾਜੀ ਸਲਾਰਦੀਨ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਸਮਝਾਉਣ ਵਾਸਤੇ ਫਿਰ ਉੱਥੇ ਇਤਿਹਾਸ ਲਿਖਿਆ ਤੇ ਮਹਾਰਾਜ ਨੇ ਕਾਗਜ਼ ਮੰਗਾਇਆ, ਇੱਕ ਮੋਹਰ ਮੰਗਾਈ, ਤੇ ਮਹਾਰਾਜ ਕਹਿੰਦੇ ਕਾਜੀ ਸਲਾਰ ਦੀ ਨੇ ਜਿਹੜਾ ਕਾਗਜ਼ ਹੈ ਆਪਣੇ ਜਿਹੜੀ ਮੋਹਰ ਹੈ ਇਹਦੇ ਅੱਖਰ ਪੜ੍ਹ ਕੇ ਵੇਖ। ਉਹ ਕਾਜੀ ਕਹਿੰਦਾ ਜੀ ਇਹ ਅੱਖਰ ਨਹੀਂ ਪੜ੍ਹੇ ਜਾਂਦੇ। ਮਹਾਰਾਜ ਕਿਉਂ ਨਹੀਂ ਪੜ੍ਹੇ ਜਾਂਦੇ? ਕਹਿੰਦਾ ਜੀ ਅੱਖਰ ਪੁੱਠੇ ਨੇ। ਸ਼ਾਹੀ ਲਾਈ ਮੋਹਰ ਨੂੰ, ਸ਼ਾਹੀ ਲਾ ਕੇ ਜਦੋਂ ਕਾਗਜ਼ ਤੇ ਮੋਹਰ ਲਾਈ ਅੱਖਰ ਸਿੱਧੇ ਹੋ ਗਏ। ਕਹਿੰਦੇ ਹੁਣ ਪੜ੍ਹ ਕੇ ਵੇਖ, ਹੁਣ ਪੜ੍ਹ ਹੁੰਦੇ ਹੈ। ਮਹਾਰਾਜ ਕਹਿੰਦੇ ਇਹ ਕਾਜੀ ਸਲਾਰ ਦੀਆਂ ਨੇ, ਤੇਰੇ ਸਵਾਲ ਦਾ ਜਵਾਬ ਹੈ। ਮਹਾਰਾਜ ਕਹਿੰਦੇ ਮਸਤਕ ਸਰਦਾ ਸਹਿਤ ਨਵਾਵੇ, ਅੱਖਰ ਪੂਠੇ ਸੂਧੇ ਹੋਏ ਜਾਵੇ। ਕਹਿੰਦੇ ਇਸੇ ਤਰ੍ਹਾਂ ਹੀ ਭਾਈ ਜਿਹੜੇ ਸ਼ਰਧਾ ਦੇ ਨਾਲ ਨਾ ਗੁਰੂ ਚਰਨਾਂ ਚ ਆਪਣਾ ਮਸਤਕ ਨਵਾਉਂਦੇ ਹੈ। ਮਸਤਕ ਸਰਧਾ, ਸਰਧਾ ਹੁੰਦਾ ਅਰਥ ਵਿਸ਼ਵਾਸ ਹੀ ਹੈ, ਪੂਰਨ ਵਿਸ਼ਵਾਸ। ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਖ ਪਰਮੇਸ਼ਰ ਕੀ ਗੱਲ ਜਾਣੇ, ਭਾਰ ਬੀਸ ਵਿਸਵੇ ਗੁਰੂ ਤੇ ਵਿਸ਼ਵਾਸ ਕਰਕੇ, ਰੱਤੀ ਮਾਤਰ ਵੀ ਗੁਰੂ ਦੇ ਬਚਨਾਂ ਤੋਂ ਇੱਧਰ ਉੱਧਰ ਨਾ ਹੋਵੇ, ਫੇਰ ਇਹ ਗੱਲ ਬਣਦੀ ਹੈ। ਕਹਿੰਦੇ ਮਸਤਕ ਸਰਧਾ ਸਹਿਤ ਨਵਾਵੇ, ਅੱਖਰ ਪੂਠੇ ਸੁਧੇ ਹੋ ਜਾਵੇ, ਫਿਰ ਜਨਮਾਂ ਜਨਮਾਤਰਾਂ ਦੇ ਜਿਹੜੇ ਪੁੱਠੇ ਅੱਖਰ ਉਹ ਸਿੱਧੇ ਹੁੰਦੇ ਹੈ। ਇਹ ਤਾਂ ਗੁਰਬਾਣੀ ਕਹਿ ਰਹੀ ਹੈ, ਗੁਰਸਿੱਖਾਂ ਕੀ ਹਰ ਧੂੜਦੇ ਹਾਂ ਪਾਪੀ ਵੀ ਗਤ ਪਾਹੇ, ਸਿਧਾਂਤ ਹੈ। ਜੇ ਇਹ ਗੱਲ ਨਾ ਹੋਵੇ ਫਿਰ ਤਾਂ ਕੋਈ ਬੰਦਾ ਸਾਧ ਸੰਗਤ ਜੀ ਕੋਈ ਮੁਕਤ ਹੋਵੇ ਨਾ, ਫਿਰ ਤਾਂ ਆਪਣੀ ਕਲਿਆਣ ਹੋਣੀ ਹੋਣੀ। ਕਲਿਆਣ ਹੁੰਦੀ ਹੈ ਪੂਰਨ ਵਿਸ਼ਵਾਸ ਨਾਲ। ਸੋ ਮਹਾਰਾਜ ਕਹਿੰਦੇ ਹੈ ਚਰਨ ਚਰ ਰਜ ਮੁਖ ਮਸਤਕ ਲਾਗੀ। ਕਹਿੰਦੇ ਪੂਰੇ ਗੁਰੂ ਦੇ ਚਰਨਾਂ ਦੀ ਗੱਲ ਹੈ, ਪੂਰੇ ਗੁਰੂ ਦੇ ਚਰਨ ਕੀ ਹਨ? ਚਰਨ ਚਰ ਰਜ ਮੁਖ ਮਸਤਕ ਲਾਗੀ, ਆਸਾ ਅਨਕ ਪੂਰਨ ਤਰੰਗਾ। ਕਹਿੰਦੇ ਜਨ ਪਾਰ ਬ੍ਰਹਮ, ਜਨ ਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ। ਜਨ ਕੌਣ ਹੈ? ਗੁਰੂ ਸਾਹਿਬ ਕੌਣ ਨੇ? ਜਨ ਪਾਰ ਬ੍ਰਹਮ, ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਸਾਹਿਬ ਜੀ ਪਰਮੇਸ਼ਰ ਸਰੂਪ ਹਨ। ਜਨ ਪਾਰ ਬ੍ਰਹਮ, ਜਨ ਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ। ਕਰੋੜਾਂ ਗੰਗਾ ਵੀ ਗੁਰੂ ਦੇ ਚਰਨਾਂ ਦੇ ਬਰਾਬਰ ਨਹੀਂ ਆ ਸਕਦੀਆਂ। ਕਿਉਂ ਨਹੀਂ ਆ ਸਕਦੀਆਂ? ਕਿਉਂਕਿ ਗੰਗਾ ਜਮਨਾ ਸ੍ਰਿਸ਼ਟੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ। ਕਿਲਵੇ ਕਮੈਲ ਭਰੇ ਹਮਰੇ ਵਿੱਚ, ਹਮਰੀ ਧੂਰ ਸਾਧੂ ਕੀ ਧੂਰ, ਹਮਰੀ ਮੈਲ ਸਾਧੂ ਕੀ ਧੂਰ ਗਵਾਏ। ਜਿਹੜੇ ਤੀਰਥ ਨੇ ਇਹਨਾਂ ਵਿੱਚ ਤਾਂ ਇਹ ਤਾਂ ਆਪ ਵਿਚਾਰੇ ਪਾਪਾਂ ਦੇ ਭਰੇ ਪਏ। ਇਹ ਤਾਂ ਆਪ ਪੂਰੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਆਪਣੇ ਪਾਪ ਬਖਸ਼ਾਉਂਦੇ ਆ। ਜਦੋਂ ਇਤਿਹਾਸ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕਥਾ ਆਉਂਦੀ ਹੈ, ਉੱਥੇ ਆਉਂਦੇ ਵੀ ਜਿਹੜੇ ਬਾਕੀ ਦੇ ਤੀਰਥ ਨੇ ਨਾ, ਇਹ ਅੰਮ੍ਰਿਤਸਰ ਆ ਕੇ ਇਹ ਆਪਣੇ ਪਾਪ ਲਾਉਂਦੇ ਹੈ। ਸੋ ਕਹਿਣ ਤੋਂ ਭਾਵ ਜਨ ਪਾਰ ਬ੍ਰਹਮ, ਜਨ ਕੇ ਨਿਰਮਰ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੀ ਧੂਰ ਮੱਜਨ ਕੀ ਓ ਨਾਨਕ, ਜਨਮ ਜਨਮ ਕੇ ਹਰੇ ਕਲੰਗਾ। ਕਹਿੰਦੇ ਸਤਿਗੁਰੂ ਪੂਰੇ ਦੇ ਚਰਨਾਂ ਦੀ ਧੂੜ ਮਿਲ ਜਾਵੇ, ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਲੱਥ ਜਾਂਦੇ ਆ। ਕਿਤੇ ਇੱਕ ਦੇ ਲਹੇ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਵੱਡੇ ਵੱਡੇ ਹੰਕਾਰੀ ਬਲੀ ਕੰਧਾਰੀ ਵਰਗੇ, ਕੌਡੇ ਰਾਕਸ਼ ਵਰਗੇ, ਸੱਜਣ ਠੱਗ ਵਰਗੇ ਗਿਣਤੀ ਨਹੀਂ ਕਰ ਸਕਦੇ ਦਸ਼ੇ ਗੁਰੂ ਸਾਹਿਬਾਨਾਂ ਦੇ। ਇਉਂ ਗੁਰੂ ਦੇ ਚਰਨ ਜਿਹੜੇ ਸਾਧ ਸੰਗਤ ਜੀ, ਇਹ ਸਭ ਤੋਂ ਵੱਡਾ ਤੀਰਥ ਹਨ ਜੋ ਗੁਰੂ ਦਾ ਉਪਦੇਸ਼ ਹੈ, ਦੋਨੇ ਸੁਖਮ ਰੂਪ ਦੇ ਵਿੱਚ ਵੀ, ਸਤੂਰ ਰੂਪ ਦੇ ਵਿੱਚ ਵੀ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਤਾਂ ਯਾਤਰਾਵਾਂ ਕੀਤੀਆਂ, ਇੱਥੇ ਵੀ ਆਖਰ ਨੂੰ ਪੂਰੇ ਗੁਰੂ ਦੇ ਚਰਨ ਸ਼ਰਨ ਵਿੱਚ ਆ ਕੇ ਹੀ ਜੀਵ ਦੀ ਕਲਿਆਣ ਹੋਣੀ ਹੈ। ਫਿਰ ਗੁਰੂ ਨੂੰ ਮਿਲਣ ਵਾਸਤੇ ਕਿਸੇ ਗੁਰਮੁਖ ਦੀ ਵੀ ਲੋੜ ਹੁੰਦੀ ਹੈ, ਜਿਵੇਂ ਬੀਬੀ ਅਮਰੋ ਗੁਰੂ ਸਾਹਿਬ ਨੂੰ ਗੁਰੂ ਹਜ਼ੂਰੀ ਵਿੱਚ ਲੈ ਕੇ ਜਾਂਦੀ ਹੈ। ਇਸੇ ਕਰਕੇ ਆਪਾਂ ਨਿੱਤ ਹੀ ਕਹਿੰਦੇ ਹਾਂ ਸਹੀ ਪਿਆਰੇ ਮੇਲ, ਜਿਹੜਾ ਬਿਲਿਆ ਤੇਰਾ ਨਾਮ ਚਿਤਾਵੇ, ਜਿਹਨਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਦੜੇ ਸਹੀ, ਹੋਂਟ ਢੇਂਦੀ ਜੱਗ ਸਵਾਇਆ ਜਾਂ ਨਾਨਕ ਵਿਰ ਲੈ ਕੇ। ਸੋ ਬੀਬੀ ਅਮਰੋ ਜੀ ਮਹਾਰਾਜ ਨਾਲ ਲੈ ਕੇ ਜਾਂਦੇ ਆ ਸਤਿਗੁਰੂ ਮਹਾਰਾਜ। ਫਿਰ ਸਾਧ ਸੰਗਤ ਜੀ ਗੱਲ ਆਉਂਦੀ ਹੈ ਸੇਵਾ ਦੀ, ਹੁਕਮ ਮੰਨਣ ਦੀ। 12 ਸਾਲ ਬਿਆਸ ਨਦੀ ਵੈਸਾ ਨੇ ਸਾਧ ਸੰਗਤ ਜੀ ਗਾਗਰਾਂ ਢੋਈਆਂ, ਜਾ ਕੇ ਵੇਖੋ ਉੱਥੇ ਗੁਰੂ ਘਰ ਬਣਿਆ ਹੋਇਆ। ਸਤਿਗੁਰੂ ਮਹਾਰਾਜ ਜੀ ਮਹਾਰਾਜ ਵੱਲ ਜਿੰਨਾ ਜਿੱਥੇ ਤੱਕ ਖਡੂਰ ਸਾਹਿਬ ਦੀ ਹੱਦ ਹੈ, ਮਹਾਰਾਜ ਵੱਲ ਪਿੱਠ ਨਹੀਂ ਸੀ ਕਰਦੇ। 72 ਸਾਲ ਦੀ ਉਮਰ, ਜਿਹੜੀ ਉਮਰ ਵਿੱਚ ਜਾ ਕੇ ਆਮ ਇਨਸਾਨ, ਗੁਰਬਾਣੀ ਵੀ ਕਹਿ ਰਹੇ ਵੀ ਸੱਠੀ ਕੀ ਬੁਢੇਪਾ ਆਵੇ, 17 ਕਾ ਮਤੀਹੀਣ ਕਿਹਾ, 70 ਕਾ ਮਤੀਹੀਣ ਕਿਹਾ ਨਾ। ਉਸ ਉਮਰ ਵਿੱਚ ਸਤਿਗੁਰੂ ਮਹਾਰਾਜ ਜੀ ਸੇਵਾ ਕਰਦੇ ਆ, ਇੱਥੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਅਸੀਂ ਕਿਸੇ ਵੀ ਉਮਰ ਵਿੱਚ ਸੇਵਾ ਤੇ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰ ਸਕਦੇ ਹਾਂ। ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਬਾਬਾ ਫਰੀਦ ਜੀ ਕਹਿੰਦੇ ਕਾਲੀ ਧੌਲੀ ਸਾਹਿਬ ਸਦਾ ਹੈ, ਕਹਿੰਦੇ ਚਾਹੇ ਕਾਲੇ ਵਾਲ ਭਾਵ ਜਵਾਨੀ ਪੈਰੇ ਚਾਹੇ ਬੁਢੇਪੇ ਵਾਲੇ ਸਾਹਿਬ ਸਦਾ ਹੈ। ਜੇ ਨੀਅਤ ਰਾਸ ਕੀ ਸਾਡੀ ਨੀਅਤ ਸਾਫ਼ ਹੋਵੇ, ਸਾਡੀ ਭਾਵਨਾ ਸਹੀ ਹੋਵੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਅਵਸਥਾ ਵਿੱਚ ਆ ਕੇ ਸੇਵਾ ਕਰੀ। ਸੇਵਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਧਸੰਗ ਦੀ ਅਖੀਰ ਵਿੱਚ ਇਹ, ਕਿਉਂਕਿ ਸ਼ਬਦ ਦੀ ਵਿਆਖਿਆ ਵੀ ਕਰਨੀ ਹੈ, ਸੇਵਾ ਕਰਦਿਆਂ ਕਰਦਿਆਂ ਉੱਥੇ ਜਲਾਹ ਸੀ ਨੇੜੇ, ਸਗੋਂ ਮੀਂਹ ਪੈ ਰਿਹਾ ਹੈ, ਹਵਾ ਚੱਲਦੀ ਹੈ, ਗਾਗਰ ਚੁੱਕੀ ਹੈ, ਜਲ ਭਰਿਆ ਹੋਇਆ, ਉਹ ਖੱਡੀ ਵਿੱਚ ਡਿੱਗ ਪੈਂਦੇ ਹਨ, ਪਰ ਜਲ ਨਹੀਂ ਡੁੱਲਣ ਦਿੱਤਾ। ਬਿਜਲੀ ਚਮਕੀ ਤੇ ਉਹ ਘਰ ਵਾਲਾ ਪੁੱਛਦਾ, ਜਲਾਹੀ ਦੇ ਕੌਣ ਹੈ ਇਸ ਵੇਲੇ, ਰਾਤ ਨੂੰ ਕੌਣ ਹੈ, ਵਰਖਾ ਪੈ ਰਹੀ ਹੈ, ਹਨੇਰੀ ਚੱਲਦੀ ਹੈ। ਉਹ ਜਲਾਹੀ ਦੇ ਘਰ ਵਾਲੇ ਕਹਿਣ ਲੱਗੇ, ਇਸ ਵੇਲੇ ਹੋਰ ਕੌਣ ਹੋ ਸਕਦਾ, ਬੇਚਾਰਾ ਅਮਰੂ ਨਥਾਵ ਹੋਇਆ। ਇਹ ਲਿਖਿਆ ਅਮਰੂ ਨਥਾਵਾਂ, ਇਹ ਇਕੱਲਾ ਜਲਾਹੀ ਨੇ ਨਹੀਂ ਕਿਹਾ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ ਨੇ, ਤੇ ਮਹਾਰਾਜ ਨੇ ਆਪ ਹੀ ਕਿਹਾ ਜੀ, ਮਹਾਰਾਜ ਮੈਂ ਹੁਣ ਕੁੜਬ ਬਣ, ਮੈਂ ਤੁਹਾਡਾ ਕੁੜਬ ਨਹੀਂ ਹਾਂ, ਮੈਂ ਤੁਹਾਡਾ ਸਿੱਖ ਬਣ ਕੇ ਆਇਆ, ਮੈਂ ਨਥਾਵਾਂ ਹਾਂ। ਜਿੰਨਾ ਚਿਰ ਗੁਰੂ ਪੂਰੇ ਦੇ ਸਾਧ ਸੰਗ ਜੀ ਚਰਨਾਂ ਵਿੱਚ ਸਿੱਖ ਨੂੰ ਸਥਾਨ ਨਹੀਂ ਮਿਲਦਾ, ਆਪਾਂ ਸਾਰੇ ਨਥਾਵੀ ਹਾਂ। ਉਹ ਕਹਿਣ ਲੱਗੇ, ਕਹਿੰਦੇ ਇਸ ਵੇਲੇ ਕੌਣ ਹੋ ਸਕਦਾ, ਵੀ ਅਮਰੂ ਨਥਾਵਾਂ ਹੀ ਹੈ ਵਿਚਾਰਾ, ਜਿਹੜਾ ਦਿਨ ਰਾਤ ਕੁੜਮਾਂ ਦਾ ਪਾਣੀ ਢੋਂਦਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਧੀ ਕਹਿ ਦਿੱਤਾ, ਜਦੋਂ ਕੰਨਾਂ ਚ ਆਵਾਜ਼, ਕਹਿੰਦੇ ਕਮਲੀਏ ਮੈਂ ਹੁਣ ਨਥਾਵਾਂ ਨਹੀਂ ਰਿਹਾ, ਮੈਂ ਹੁਣ ਥਾਂ ਵਾਲਾ ਬਣ ਗਿਆ, ਮੈਨੂੰ ਹੁਣ ਗੁਰੂਆਂ ਨੇ ਚਰਨਾਂ ਵਿੱਚ ਨਿਸਵਾਸ ਦਿੱਤਾ ਹੈ, ਮੈਨੂੰ ਸੇਵਾ ਦਿੱਤੀ ਹੈ ਮਹਾਰਾਜ ਨੇ, ਮੈਂ ਹੁਣ ਨਥਾਵਾਂ ਨਹੀਂ ਹਾਂ। ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵਣ ਦੇ, ਉਹ ਸੱਚੀ ਉਹ ਕਮਲੀ ਹੋ ਗਈ ਸੀ। ਫਿਰ ਸਤਿਗੁਰੂ ਮਹਾਰਾਜ ਜਦੋਂ ਹਜ਼ੂਰੀ ਵਿੱਚ ਗਏ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਨੂੰ 12 ਬਖਸ਼ਾਂ ਕੀਤੀਆਂ, ਨਿਮਾਣਿਆਂ ਦੇ ਮਾਣ, ਨਤਾੜਿਆਂ ਦੇ ਤਾਣ, ਨਿਓਟਿਆਂ ਦੇ ਓਟ, ਨਧਰਿਆਂ ਦੀ ਧਰ, ਨਗਤੀਆਂ ਦੀ ਗਤ, ਇਸ ਤਰ੍ਹਾਂ 12 ਨੇ ਬਖਸ਼ਾਂ ਕੀਤੀਆਂ। ਗੁਰੂ ਅਮਰਦਾਸ ਕਹਿਣ ਲੱਗੇ, ਮਹਾਰਾਜ ਮੈਨੂੰ ਕਿਰਪਾ ਕਰਕੇ ਬਖਸ਼ ਦਿਓ, ਮੈਂ ਡਿੱਗ ਗਿਆ, ਸੇਵਾ ਡਿੱਗਣ ਪੈਣ ਗਿਆ ਸੀ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਮੈਂ ਵੀ ਉਡੀਕ ਰਿਹਾ ਸੀ, ਜਦੋਂ ਫਲ ਪੱਕ ਜਾਂਦਾ ਉਹ ਡਿੱਗਦਾ ਹੁੰਦਾ। ਫਿਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਜੋ ਦੋਹਾ ਦੁੱਖ ਸਾਇੰਸ ਹੈ ਕਾਇਆ ਫਿਰ ਪਲਟੀ ਹੈ, ਫਿਰ ਤੀਸਰੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਸਵਾਇਮਾਨ ਕਰਿਆ। ਸਤਿਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੱਸਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਵੀ ਇਸ ਸਥਾਨ ਤੇ ਤੁਸੀਂ ਨੇ ਸਰੋਵਰ ਪ੍ਰਗਟ ਕਰਨਾ, ਇਹ ਤੀਸਰੇ ਪਾਸ ਦੱਸਿਆ ਸੀ। ਫਿਰ ਸਤਿਗੁਰੂ ਮਹਾਰਾਜ 22 ਮੰਜੀਆਂ ਸਾਰੇ ਹਿੰਦੁਸਤਾਨ ਵਿੱਚ, 22 ਮੰਜੀਆਂ ਪ੍ਰਚਾਰਕ ਥਾਪੇ, 72 ਪੀੜੇ ਤੇ 22 ਮੰਜੀਆਂ ਸਿੱਖੀ ਦਾ ਪ੍ਰਚਾਰ ਕਰਿਆ ਮਹਾਰਾਜ ਨੇ। ਸ੍ਰੀ ਗੋਬਿੰਦਵਾਲ ਸਾਹਿਬ ਬੌਲੀ ਸਾਹਿਬ ਬਣਾਈ, 84 ਪੌੜੀਆਂ ਬੌਲੀ ਸਾਹਿਬ ਮਹਾਰਾਜ ਨੇ ਤਿਆਰ ਕਰਵਾਇਆ, ਭਾਵਨਾ ਵਾਲੇ ਉੱਥੇ 84 ਪੌੜੀਆਂ ਤੇ ਸਾਧਸੰਗ ਜੀ 84 ਪਾਠ ਕਰਕੇ ਸ੍ਰੀ ਜਪਜੀ ਸਾਹਿਬ ਦੇ ਆਪਣੀ ਕਲਿਆਣ ਕਰ, ਗੁਰੂ ਦੇ ਜਿਹਨੇ ਬਚਨਾਂ ਤੇ ਭਰੋਸਾ ਹੈ, ਗੱਲ ਤਾਂ ਭਰੋਸੇ ਦੀ ਹੈ ਨਾ। ਇਸ ਤਰ੍ਹਾਂ ਮਾਰੇ ਸਤਿਗੁਰੂ ਮਹਾਰਾਜ ਨੇ ਬੌਲੀ ਸਾਹਿਬ ਬਣਾਇਆ ਤੇ ਇਸ ਤਰ੍ਹਾਂ ਪ੍ਰਚਾਰਕ ਪੈਦਾ ਕੀਤੇ। ਸਤਿਗੁਰੂ ਮਹਾਰਾਜ ਜਿੰਨਾ ਚਿਰ ਸਤਿਗੁਰੂ ਮਹਾਰਾਜ ਸ੍ਰੀ ਗੋਬਿੰਦਵਾਲ ਸਾਹਿਬ ਰਹੇ, ਇਤਿਹਾਸ ਕਹਿੰਦਾ ਹੈ ਤਿੰਨ ਦੇਵ ਸੁੱਤ ਭਾਨ ਡਰਿਓ, ਭਾਨ ਕਹਿੰਦੇ ਸੂਰਜ ਨੂੰ, ਸੂਰਜ ਦਾ ਪੁੱਤਰ ਹੈ ਧਰਮਰਾਜ। ਧਰਮਰਾਜ ਵੀ ਜਿੰਨਾ ਚਿਰ ਸਤਿਗੁਰੂ ਮਹਾਰਾਜ ਜੀ ਦੇਹ ਕਰਕੇ ਸਰੀਰ ਕਰਕੇ ਗੋਬਿੰਦਵਾਲ ਸਾਹਿਬ ਰਹੇ, ਕਹਿੰਦੇ ਉਹਨਾਂ ਚਿਰ ਉੱਥੇ ਨਾ ਕੋਈ ਬੱਚਾ ਨਾ ਬਿਰਧ ਕਿਸੇ ਦੀ ਮੌਤ ਨਹੀਂ ਸੀ ਹੋਈ। ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਐਸਾ ਪ੍ਰਤਾਪ ਹੈ। ਇਸੇ ਕਰਕੇ ਭੱਟ ਕਹਿੰਦੇ ਨੇ, ਘਨ ਹਰ ਬੂੰਦ ਬਸੋ ਰਮਾਵਲ, ਉਸ ਬਸੰਤ ਗਨੰਤ ਨਾ ਆਵੇ, ਰਾਵ ਸਸ ਕਿਰਨ ਉਧਰ ਸਾਗਰ ਕੋ, ਗਰੰਗ ਤੰਗ ਅੰਤ ਕੋ ਪਾਵੇ। ਕਹਿੰਦੇ ਫੁੱਲਾਂ ਦੀ ਗਿਣਤੀ ਹੋ ਸਕਦੀ ਹੈ ਬਸੰਤ ਰੁੱਤ ਵਿੱਚ, ਗੰਗਾ ਦੀਆਂ ਲਹਿਰਾਂ ਦੀ ਗਿਣਤੀ ਹੋ ਸਕਦੀ ਹੈ, ਪਰ ਕਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਤੇਰੀ ਵਡਿਆਈ ਅਸੀਂ ਨਹੀਂ ਕਰ ਸਕਦੇ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨੇ ਜੇ ਗਾਵੇ, ਸ਼ਿਵਜੀ ਬੜਾ ਧਿਆਨ ਲਾ ਕੇ ਰੱਖਦਾ ਹੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਸਤਿਗੁਰ ਜਿਹੜਾ ਤੇਰਾ ਗਿਆਨ ਹੈ ਨਾ, ਕਬਜਨ ਭਲ ਉਹਨੇ ਜੋ ਗਾਵੇ, ਮੈਂ ਤੇਰੇ ਸਦਰਸ਼ ਕੋਈ ਨਹੀਂ ਆ ਸਕਦਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਮਾ ਤੋਹੇ ਬਣਾਵੇ, ਤੇਰੀ ਵਡਿਆਈ ਤੈਨੂੰ ਹੀ ਬਣਾਉਂਦੀ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ ਕਿਸੇ ਦੀ ਵਡਿਆਈ ਕਰਨੀ ਹੋਵੇ ਨਾ ਉਪਮਾ ਕਰਨੀ ਹੋਵੇ ਤਾਂ ਕੋਈ ਨਾ ਕੋਈ ਪ੍ਰਮਾਣ ਦੇਣਾ ਪੈਂਦਾ। ਜਿਵੇਂ ਆਪਾਂ ਕਹਿੰਦੇ ਵੀ ਆਹ ਬਈ ਕੋਈ ਨਾ ਕੋਈ ਫਲ ਹੋਵੇ, ਮਿੱਠਾ ਫਲ ਹੋਵੇ ਨਾ, ਆਪਾਂ ਕਹਿੰਦੇ ਵੀ ਇਹ ਤਾਂ ਫਲ ਬੜਾ ਮਿਸਰੀ ਵਰਗਾ ਹੈ, ਗੁੜ ਵਰਗਾ ਹੈ, ਉਪਮਾਨ ਤੇ ਉਪਮੇਹ ਹੁੰਦਾ। ਪਰ ਭੱਟ ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਤੇਰੇ ਵਰਗਾ ਦੂਸਰਾ ਹੈ ਹੀ ਨਹੀਂ ਕੋਈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਦੇ ਦਿਨ ਅਵਤਾਰ ਹੋਇਆ ਬਸਰ ਕੇ ਨਗਰ, ਪਿਤਾ ਤੇਜ ਪਾਨ, ਮਾਤਾ ਸੁਲੱਖਣੀ ਜੀ ਤੋਂ। ਸੋ ਸਤਿਗੁਰੂ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਅੱਜ ਜੋ ਪਾਵਨ ਸ਼ਬਦ ਹੈ ਬੜਾ ਹੰਸ ਰਾਗ ਵਿੱਚ, ਬੜਾ ਹੰਸ ਮਹੱਲਾ ਪਹਿਲਾ, ਧੰਨ ਗੁਰੂ ਸਤਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਇਹਦੀ ਉਥਾਨ ਕਾਫੀ ਮੰਨੀ ਹੈ। ਸੌ ਸੁਹਾਗਣ ਹੋਇਆ ਨਸ਼ਹਿਰੇ ਨਗਰ ਵਿੱਚ, ਪਾਕਿਸਤਾਨ ਵਿੱਚ ਇਹ ਪਖੰਡ ਕਰਦਾ ਸੀ ਤੇ ਕਹਿੰਦਾ ਮੈਨੂੰ ਰੱਬ ਦਾ ਮਿਲਾਪ ਹੁੰਦਾ ਪੂਰਨਮਾਸੀ ਵਾਲੇ ਦਿਨ, ਇਹਦੇ ਪਖੰਡ ਨੂੰ ਮਹਾਰੇ ਉਜਾਗਰ ਕਰਿਆ ਸੀ। ਉਪਦੇਸ਼ ਸਾਰੇ ਸੰਸਾਰ ਵਾਸਤੇ ਸਾਂਝਾ ਹੈ, ਮਹਾਰਾ ਕਹਿੰਦੇ ਗੁਣਵੰਤੀ ਸਹੁਰਾਵਿਆ ਨਿਰਗੁਣ ਕੂ ਕੇ ਕਾਏ। ਗੁਣਵੰਤੀ ਇਸਤਰੀ ਵਾਚ ਸ਼ਬਦ ਹੈ, ਭਾਵ ਜਗਿਆਸੂ ਰੂਪ ਇਸਤਰੀ ਹੈ, ਜਿਹੜੀਆਂ ਸ਼ੁਭ ਗੁਣ ਵਾਲੀਆਂ ਨੇ, ਜਿਹਨਾਂ ਕੋਲ ਸਤ ਸੰਤੋਖ ਧਰਮ ਧੀਰਜ ਵਿਚਾਰ ਸ਼ੁਭ ਗੁਣ ਹਨ ਨਾ। ਸਹੁਰਾਵਿਆ, ਸਹੁ ਹੁੰਦਾ ਪਤੀ ਪਰਮਾਤਮਾ, ਰਾਵਿਆ ਉਹਨੇ ਉਹਦਾ ਆਨੰਦ ਮਾਣਿਆ ਹੈ। ਨਿਰਗੁਣ ਕੂਕੇ ਕਾਏ, ਜਿਹੜੀਆਂ ਮਨਮੁਖ ਰੂਪ ਇਸਤਰੀਆਂ ਹਨ, ਸ਼ੁਭ ਗੁਣਾਂ ਤੋਂ ਹੀਣੀਆਂ ਹਨ, ਉਹ ਕੂਕੇ ਕਾਏ, ਉਹ ਬਰਲਾਪ ਕਰ, ਉਹ ਕਿਉਂ ਕੂਕਦੀਆਂ ਹਨ? ਉਹ ਕਹਿੰਦੇ ਕਿਉਂ ਕੂਕਦੇ? ਕਿਉਂਕਿ ਉਹਨਾਂ ਕੋਲ ਸ਼ੁਭ ਗੁਣ ਨਹੀਂ ਹਨ। ਜਿਹੜੇ ਜਗਿਆਸੂ ਗੁਣਾਂ ਵਾਲੇ ਨੇ ਉਹ ਪਰਮਾਤਮਾ ਨੂੰ ਰਾਵਦੇ ਹੈ, ਆਨੰਦ ਮਾਣਦੇ ਹੈ। ਜਿਹੜੇ ਕਹਿੰਦੇ ਭਈ ਨਿਰਗੁਣ ਹਨ, ਜਿਹੜੇ ਗੁਰੂ ਤੋਂ ਬੇਮੁਖ ਹਨ, ਕਹਿੰਦੇ ਉਹ ਵੀ ਦਿਨ ਰਾਤ ਉਹ ਇਸ ਤਰ੍ਹਾਂ ਬਿਰਲਾਪ ਹੀ ਕਰਦੇ। ਕੂਕੇ ਕਾਏ ਸ਼ਬਦ ਹੁੰਦਾ ਗੁਰਬਾਣੀ ਵਿੱਚ, ਪ੍ਰੀਤਿਆ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸੈਤਾਨ ਵਜਾਇਆ ਸੇ ਕਿਤ ਫੇਰਿਆ ਚਿੱਤ। ਕੂਕਣਾ ਭਾਵ ਕਿ ਉੱਚੀ ਉੱਚੀ ਬਿਰਲਾਪ ਕਰਨਾ। ਇਹ ਆਪਾਂ ਪੜਤਾ ਕੀ ਵੇਖ ਰਹੇ ਹਾਂ ਸਤਸੰਗ ਜੀ? ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੇ ਗੇ ਦਾਸ, ਸਾਰਾ ਸੰਸਾਰੀ ਦੁਖੀ ਹੋ ਰਿਹਾ ਇੱਥੇ ਮੇਰਾ ਪ੍ਰਮਾਤਮਾ ਦੇ ਨਾਂ ਤੋਂ। ਇਉਂ ਬਰਲਾਪ ਕਰਦੀ ਲੰਘ ਜਾਂਦਾ ਹੈ, ਜੇ ਗੁਣਵੰਤੀ ਪੀ ਥੀ ਰਹੇ ਤਾਂ ਵੀ ਸਹੁਰਾ ਬਣ ਜਾਏ। ਜਿਹੜੇ ਕਹਿੰਦੇ ਇਸ ਤਰ੍ਹਾਂ ਉੱਤਮ ਜਗਿਆਸੂ ਪਰਮਾਤਮਾ ਦੇ ਪ੍ਰਾਪਤੀ ਵਾਲੇ ਗੁਣਾਂ ਵਾਲੇ ਨੇ ਨਾ, ਉਹ ਗੁਣਾਂ ਵਾਲੇ ਵੀ ਹੋ ਗਏ ਨੇ, ਵੀ ਸਹੁਰਾ ਬਣ ਜਾਏ, ਕਹਿੰਦੇ ਫੇਰ ਵੀ ਉਹ ਗੁਰੂ ਦਾ ਪੱਲਾ ਨਹੀਂ ਛੱਡਦੇ, ਕਿਉਂਕਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ। ਸਤਿਗੁਰੂ ਜੀ ਹੋਰ ਗੁਣ ਦੇ ਦਿੰਦੇ ਆ ਫਿਰ, ਇਸ ਕਰਕੇ ਉਹ ਤਾਂ ਵੀ ਉਹ ਪਰਮਾਤਮਾ ਦਾ ਪੱਲਾ ਨਹੀਂ ਛੱਡਦੇ ਹਨ, ਫਿਰ ਵੀ ਗੁਰੂ ਨਾਲ ਜੁੜੇ ਰਹਿੰਦੇ ਹਨ। ਮੇਰਾ ਕੰਤ ਰਸਾਲੂ ਕੀਰਤਨ ਅਵਰਾ ਰਾਵੇ ਜੀ, ਕਹਿੰਦੇ ਮੇਰਾ ਕੰਤ ਉਹਦੇ ਪਤੀ ਰਿਸਾਲੂ, ਉਹਦੇ ਘਰ ਵਿੱਚ ਸਤਸੰਗ ਜੀ ਰਸੀ ਰਸ ਹਨ, ਜਿਹੜੇ ਦੁਨਿਆਵੀ ਰਸ ਨੇ ਨਾ, ਇਹ ਸਾਰੇ ਜਿਹੜੇ ਦੁਨਿਆਵੀ ਰਸ ਨੇ ਇਹ ਆਖਰ ਨੂੰ ਬੇਰਸ ਹੋ ਜਾਂਦੇ ਹੈ। ਅਖੀਰ ਵਿੱਚ ਆ ਕੇ ਕੋਈ ਵੀ ਰਸ ਹੈ ਦੁਨੀਆਂ ਦਾ, ਕੋਈ ਵੀ ਰਸ ਹੈ, ਆਪਾਂ ਜਦੋਂ ਵੀ ਭੋਜਨ ਛਕਦੇ ਹਾਂ, ਕਹਿੰਦੇ ਸਵਾਦ ਸੁਦਾਲ ਸਵਾਦਲੇ ਪਦਾਰਥ ਹੋਣ, ਅਖੀਰ ਨੂੰ ਉਹ ਚੋਂ ਰਸ ਆਉਣਾ ਹਟ ਜਾਂਦਾ, ਬੰਦ ਹੋ ਜਾਂਦਾ। ਪਰ ਇੱਕ ਪਰਮਾਤਮਾ ਦੇ ਨਾਮ ਦਾ ਐਸਾ ਰਸ ਹੈ ਨਾ, ਇਹ ਵੱਧ ਹੀ ਜਾਂਦਾ ਹੈ। ਜਿੰਨਾ ਜਿੰਨਾ ਕੋਈ ਨਾਮ ਜਪਦਾ ਜਾਏਗਾ ਓਨੀ ਰਸ ਆਉਂਦਾ ਜਾਏਗਾ। ਇਸੇ ਕਰਕੇ ਇੱਕੋ ਹੀ ਚੀਜ਼ ਹੈ, ਨਹੀਂ ਕੋਈ ਵੀ ਚੀਜ਼ ਹੈ ਜਾਂ ਨਵੀਂ ਹੁੰਦੀ ਹੈ ਜਾਂ ਪੁਰਾਣੀ ਹੁੰਦੀ ਹੈ। ਪਰਮਾਤਮਾ ਕਹਿੰਦੇ ਪੁਰਾਣਾ ਵੀ ਹੈ ਤੇ ਨਵਾਂ ਵੀ ਹੈ। ਇੱਕ ਵਾਰੀ ਦਯਾਨੰਦ ਆਚਾਰੀਆ ਨੇ ਸਿੱਖ ਪੰਥੀ ਸਵਾਲ ਕਰਿਆ ਸੀ, ਕਹਿੰਦੇ ਵੀ ਜਿਹੜਾ ਸਿੱਖ ਧਰਮ ਹੈ ਇਹ ਤਾਂ ਨਵੀਨ ਹੈ, ਨਵਾਂ ਹੈ, ਵੀ ਜਿਹੜਾ ਹਿੰਦੂ ਧਰਮ ਹੈ ਸਨਾ ਇਹ ਪੁਰਾਣਾ ਹੈ। ਵਿਦਵਾਨ ਕਹਿਣ ਲੱਗੇ ਨਹੀਂ, ਅਸੀਂ ਸਭ ਤੋਂ ਪੁਰਾਣੇ ਹਾਂ। ਕਿਉਂ? ਕਹਿੰਦੇ ਪੁਰਖ ਪੁਰਾਤਨ ਸੁਣੀਏ, ਪਰਮਾਤਮਾ ਸਭ ਤੋਂ ਆਦ ਹੈ, ਸਿੱਖ ਧਰਮ ਸਭ ਤੋਂ ਪੁਰਾਣਾ ਤਾਂ ਹੈ ਵੀ ਮਹਾਰਾਜ ਕਹਿੰਦੇ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਸੀਂ ਜੋ ਸਭ ਤੋਂ ਪੁਰਾਣਾ ਪਰਮਾਤਮਾ ਹੈ ਨਾ, ਬੁੱਢ ਸਭ ਦਾ ਆਦ, ਅਸੀਂ ਉਹਦੇ ਆਪਾਸ਼ਕ ਹਾਂ ਤੇ ਅਸੀਂ ਨਵੇਂ ਵੀ ਹਾਂ। ਸਾਹਿਬ ਮੇਰਾ ਨੀਤ ਨਵਾਂ, ਉਹ ਨਿੱਤ ਹੀ ਨਵਾਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਜੋ ਰਸ ਨਹੀਂ ਕਦੇ ਘੱਟ, ਇਹ ਰਸ ਵੱਧ ਹੀ ਜਾਂਦਾ ਹੈ। ਮੇਰਾ ਕੰਤ ਰਸਾਲੂ ਕੀਰਤਨ ਅਵਰਾ ਰਾਵੇ ਜੀ, ਧਰਮ ਦੀ ਇਸਤਰੀ। ਕਹਿੰਦੇ ਫਿਰ ਉਹ ਜਿਹੜੀ ਜਗਿਆਸੂ ਰੂਪ ਇਸਤਰੀ ਆ ਉਹ ਕਿੱਥੇ ਜਾਵੇ? ਕਹਿੰਦੇ ਪਤੀ ਪਰਮਾਤਮਾ ਦੇ ਚਰਨਾਂ ਦਾ ਰਸ ਹੀ ਐਸਾ ਹੈ, ਰਹਾਓ करणी कामण जी थी है जी मन धागा होए कामण सत्संग जी जो शब्द है कामण कामण जी करे इहदे दो अर्थ ने एक तां कामण स्त्री भी हुंदी है एक अर्थ यह भी है जिहड़े आ करदे ना टूणा टामण करदे है तंत्र मंत्र जे करदे फिरदे आ की ना इंडिया विच इत्थे भी पहुंचे होए ने चलो गुरु कृपा करे असीं इहनां तों बच के रहिणा इहनां तों कहिंदे जिहड़ी जिज्ञासु रूप स्त्री है उहदे कोले टूणा टामण की है करणी कहिंदे करणी होवे जो गुरु कह रहे महाराज कहने भी करनी बाजो घटे घट जिथे करनी है नहीं है ही ना कल्ले गले ने उथे कुछ नहीं बनना कहते जी करनी है भाव जे गुरु कह रहे है अमृत वेले उठो ये कर्म करो गुरु कह रहे है नाम जपो जपना चाहिंदा है गुर सतगुर गए सिख अखाए सो पलके उठ नाम ते आवे गुरु कहते दसवंध कढ़ो गरीबां की मदद करो ईरखा नहीं करनी सेवा करो ना गुरु सेवा से भगत कमाई तवे मन ये कम करा गे ये करनी करा गे ये कहते टूना जे थी जे मन धागा होए कागे मन कहते अपने मन धागे च पो लेना सेवा सिमरन दे महाराज मानक मुल ना पाई है लीजे चित परोए कहते मानक मोती नाम प्रभ हूं लागे ना ही सन परमात्मा का नाम ही मानक हीरा है ये मुल ना लीजे कहते एदा कोई मुल नहीं भगत कबीर जी कहते हैं कंचन सो पाइया नहीं तोल मन दे राम ही है मोल ये किसी दुनियावी धर्म दे नाल नहीं क्योंकि सतगुरु पातशाह महाराज सच्चे पातशाह कहते साई नाम अमोल कीम ना कोई जान दो इस करके परमात्मा अमुल है अमुलो अमुल कह पढ़ते ना जब अमुलो है परमात्मा अमुल है कहा ना जाए इस करके कह मुल ना लीजे चित परोए कहते वह तो चित विच एको ही चीज है जिदे नाल असी गुरु की प्रसन्नता ले सकते हैं वह चीज है भी सत्संग जी निखिद है साडा मन साढ़े को देने वास्ते की है गुरु असा लैण वाले हाँ एको ही गुरु चीज मंगता है महाराज कहते मन बेच है सतगुर के पास ते सेवक के कारज रास ये मन भी खोटा है असी खोटा मन भी देने नू तैयार नहीं गुरु का लैण नू तैयार है असी देने नू तैयार नहीं की लोड़ है असी जानते हाँ गुरु तो असी मत लैनी है वह लैण नू तैयार नहीं पर सतगुरु कृपा कर देंदे आ सतगुरु खोटियों खरे करे शब्द सवारन हर बार कहते लीजा चित परोए अपने मन नू गुरु चरणा च रख देईए फिर चित विच परमात्मा का नाम परोया जाएगा राहो दसाई ना जुलना आखा अमड़ियास राहो दसाई राह रस्ता दस रहा गुरु साहब ना जुला होंदे जाना ना जुला तुरदे ही नहीं इस पास आखा अमड़ियास हूं गली बाती कहने भी असि पुजे हुए हाँ भाई गुरदास जी भी कहते ने कहते पूछत पथक मार्ग ना धरै पग प्रीतम के देश कैसे बातन से जाइए पुछी जाना है तुरना नहीं इस पास ए नहीं मजा जाना महाराज कहते गली साहब ना पाई है दे तय साहब नाल अकू आना को थी वह करवास तय कि परमात्मा सह वह वाहगुरु परमेश्वर नाल अकू आना होंगे बोलना नहीं कहते कदे बोलने नहीं शुभ वचन नहीं बोलना मिठा नहीं बोलना कदे सिमर नहीं करना क्यों थी वह घरवास कहते फिर अपने निज घर किवें वासा देगा जे कोई स्त्री अपने पति नाल गले ना करे वो किवें उहदा साथ संग जी भाई गुरदास जी करके कहते हैं ना भी पूछ तो सुहागन कर्म दुहागन कह हृदय भी विचार कैसी सेजा बुलाई है ऐनी गल बननी कहते बोलना पेगा गुरु साहब कहते परमात्मा बोलता है जे कोई बुलावे प्रेम दे नाल परमात्मा हसदा भी है महाराज कहते प्रभ बोले हस करे ने आए हसके बोले है पांच दूध मेरी सेवा लाए प्रभ हस कर बोले ने आए परमात्मा इउं गल्ला भी करदा पर कहते जिहड़ा मनमुख है ना वह कहते प्रीति रूपी जवान दे नाल नाम नहीं उचारदा परमात्मा नूं बेनती नहीं करदा कि किवें उहदे घर विच वासा होवे नानक एकी वाहरा दूजे दूजा नाही कोई सतगुरु महाराज जी सब दी समाप्ति करदे ने कहते एक ही है परमात्मा उहदे बिना दूजा कोई हयो नहीं सारे उहदे पसारा है इस करके जल तल मैयल पूरिया स्वामी सजनहार जिन्हें संसार साजिया सारी जगह हो सर्व थां है ते सर्वकाल है ये रहिंदा होया भी वखरा है बिख है बैठा बैठा बख अकेला ਤੈ ਸਹਿ ਲੱਗੀ ਜੇ ਜੇ ਰਹਿ ਪੀ ਸੋ ਰਾਵੈ ਸੋਏ। ਕਹਿੰਦੇ ਜੇ ਉਹ ਪਰਮਾਤਮਾ ਦੀ ਕਿਰਪਾ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਜੋ ਜਗਿਆਸੂ ਰੂਪੀ ਇਸਤਰੀ ਹੈ, ਤੈ ਸਹਿ ਲੱਗੀ ਜੇ ਰਹਿ ਪੀ ਸੋ ਰਾਵੈ ਸੋਏ। ਕਹਿੰਦੇ ਜਿਹੜੇ ਭਾਈ ਉਹ ਗੁਰੂ ਦੇ ਨਾਲ ਜੁੜ ਜਾਂਦੇ ਹੈ, ਜੁੜ ਕੇ ਭਾਵ ਕੀ ਨਾਮ ਬਾਣੀ ਦਾ ਅਭਿਆਸ ਕਰਦੇ ਨੇ, ਪੀ ਸੋ ਰਾਵੈ ਸੋਏ, ਕਹਿੰਦੇ ਉਹ ਫਿਰ ਪਤੀ ਪਰਮਾਤਮਾ ਦੇ ਨਾਲ ਜੋ ਜਗਿਆਸੂ ਰੂਪ ਇਸਤਰੀ ਹੈ, ਜੀਵ ਰੂਪ ਇਸਤਰੀ ਹੈ, ਕਹਿੰਦੇ ਪੂਰੇ ਗੁਰੂ ਦੁਆਰਾ ਫਿਰ ਉਹਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਹੈ। ਇਸ ਕਰਕੇ ਗੁਰਬਾਣੀ ਸਾਨੂੰ ਵਾਰ ਵਾਰ ਇਹ ਦ੍ਰਿੜ ਕਰਵਾ ਰਹੀ ਹੈ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੰਨ, ਅਗਨ ਕੱਟੇ ਸਭ ਤੇਰੇ। ਗੁਰੂ ਦਾ ਸ਼ਬਦ ਹੀ ਸਾਨੂੰ ਲੈ ਕੇ ਜਾਏਗਾ ਉਦੇਸ਼ ਵਿੱਚ। ਇਸ ਕਰ ਗੁਰ ਨੈਣ ਵੈਣ, ਗੁਰ ਗੁਰ ਕਰੋ, ਸੁਣੋ ਵੀ ਤੇ ਬੋਲੋ ਵੀ, ਗੁਰ ਸਤ ਕਬ ਨਾਨਕ ਹੈ, ਗੁਰੂ ਏ ਸਭ ਸਤ ਹੈ, ਜਿਨ ਗੁਰ ਨਹਿ ਕੀਓ ਨਾ ਦੇਖਿਓ ਤੀ ਆਖਿਆ ਤੇ ਸੰਸਾਰ ਮੈਂ। ਜਿਨ੍ਹਾਂ ਨੇ ਪੂਰਾ ਗੁਰੂ ਨਹੀਂ ਧਾਰਨ ਕਰਿਆ, ਉਹਨਾਂ ਦਾ ਕਦੇ ਹੱਥੀ ਹੈ ਸੰਸਾਰ, ਜੀਵਨ ਬੇਕਾਰ ਹੀ ਹੁੰਦਾ, ਇਹ ਗੁਰਬਾਣੀ ਕਹਿ ਰਹੀ ਹੈ। ਇਸ ਕਰਕੇ ਆਪਾਂ ਬੇਨਤੀਆਂ ਕਰਦੇ ਰਹੀਏ, ਕਦੇ ਤਾਂ ਗੁਰੂ ਕਿਰਪਾ ਕਰਦੀ ਹੈ, ਰਾਤ ਦਿਵਸ ਕੇ ਕੁੱਕ ਨੇ ਕਹੂ ਕੇ ਸੁਣੇ ਪਕਾਰ, ਸਾਧਸੰਗ ਸਮਾਂ ਸਮਾਪਤ ਹੈ। ਲਗਭਗ ਪਿਛਲੇ ਇੱਕ ਮਹੀਨੇ ਤੋਂ ਮਹਾਂਪੁਰਸ਼ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਜੋ ਹਰੇਕ ਸਾਲ ਡੇਢਾ ਵਿੱਚ ਅਤੇ ਸਾਧ ਸੰਗਤਾਂ ਦੇ ਪ੍ਰੇਮ ਸਦਕਾ ਅਤੇ ਪ੍ਰਚਾਰ ਕਰਨ ਵਾਸਤੇ ਆਉਂਦੇ ਨੇ, ਸੋ ਦਾਸ ਉਹਨਾਂ ਦੇ ਨਾਲ ਹੀ, ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਸੋ ਸ਼ਾਮ ਦੇ ਵਕਤ ਮਹਾਂਪੁਰਸ਼ ਹਾਜ਼ਰੀ ਭਰਦੇ ਹੈ ਅੰਮ੍ਰਿਤ ਵੇਲੇ, ਅਤੇ ਜੈਸਾ ਗੁਰੂ ਸਾਹਿਬ ਦਾ ਹੁਕਮ ਹੈ, ਗੁਰੂ ਦੇ ਹੁਕਮ ਅਨੁਸਾਰ ਹੀ, ਅਤੇ ਇੱਕ ਮਹੀਨੇ ਤੋਂ ਜੋ ਲੜੀਵਾਰ ਕਥਾ ਦਾ ਸਾਹਿਬ ਦੀ ਸੇਵਾ ਦਾ ਮੌਕਾ ਮਿਲਿਆ ਹੈ, ਅਤੇ ਇੱਕ ਮਹੀਨੇ ਤੋਂ ਗੁਰਬਾਣੀ ਦੀ ਸ਼ਬਦ ਵਿਚਾਰ ਕਰਦਿਆਂ ਹੋਇਆਂ, ਕਥਾ ਕਰਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ, ਬੇਅੰਤ ਭੁੱਲ ਹੋ ਜਾਂਦੀਆਂ ਹਨ, ਜੀ ਭੁੱਲਣ ਹਾਰ ਹੈ, ਗੁਰੂ ਦੀ ਬਾਣੀ ਅਗਾਧ ਬੋਧ ਹੈ। ਸੋ ਪਿਛਲੇ ਇੱਕ ਮਹੀਨੇ ਤੋਂ ਸੇਵਾ ਕਰਦਿਆਂ ਜੋ ਭੁੱਲਾਂ ਹੋਈਆਂ ਹਨ, ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਇਹ ਆਪਾਂ ਇੱਕ ਦੂਸਰੇ ਵਾਸਤੇ ਬੇਨਤੀਆਂ ਕਰਦੇ ਰਹਿਣਾ ਹੈ, ਇਸੇ ਤਰ੍ਹਾਂ ਅਸੀਂ ਗੁਰੂ ਨਾਲ ਜੁੜੇ ਰਹੀਏ, ਸਾਡਾ ਲੋਕ ਤੇ ਪ੍ਰਲੋਕ ਸਵਰ ਜਾਏਗਾ। ਸੋ ਇੱਥੇ ਹੀ ਸਮਾਪਤੀ ਹੈ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਨਾਨਕ ਏਕੀ ਵਹਰਾ ਦੂਜਾ ਨਾਹੀ ਕੋਏ, ਤੈ ਸਹਿ ਲੱਗੀ ਜੇ ਰਹਿ ਪੀ ਸੋ ਰਾਵੈ ਸੋਏ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸੁਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਹੈ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਯਾਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓਂਕਾਰ।